ਸੋ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਤਿਗੁਰਾਂ ਦੇ ਕੋਲ ਜਾਣ ਕੇ ਬੇਦੀ ਕੁਲ ਦੇ ਸਾਹਿਬਜ਼ਾਦੇ, ਤੇਣ ਕੁਲ ਦੇ ਸਾਹਿਬਜ਼ਾਦੇ, ਭੱਲੇ ਕੁਲ ਦੇ ਸਾਹਿਬਜ਼ਾਦੇ, ਸੋਢੀ ਕੁਲ ਦੇ ਸਾਹਿਬਜ਼ਾਦੇ, ਇਹਨਾਂ ਚੌਹਾਂ ਕੁਲਾਂ ਦੇ ਸਾਹਿਬਜ਼ਾਦਿਆਂ ਨੂੰ ਅੰਮ੍ਰਿਤ ਛਕਾਉਣ ਦੀ ਸੇਵਾ ਵਿੱਚ ਲਾਇਆ ਕਿ ਅੰਮ੍ਰਿਤ ਛਕਾ ਕੇ ਸਿੰਘ ਬਣਾਓ। ਉਸ ਵਕਤ ਬਾਬਾ ਸਾਹਿਬ ਸਿੰਘ ਜੀ ਨੇ ਬੜੀ ਸੇਵਾ ਕੀਤੀ, ਅੰਮ੍ਰਿਤ ਛਕਾਇਆ, ਸੋ ਅੰਮ੍ਰਿਤ ਦੀ ਕਿਰਪਾ ਕਰਕੇ ਦੁਬਾਰਾ ਬੇਦੀਆਂ ਦੀ ਜੜ੍ਹ ਹਰੀ ਹੋਈ। ਇਸ ਪ੍ਰਕਾਰ ਭਾਈ ਭਗਤੂ ਦੇ ਪੋਤਰੇ ਅਤੇ ਭਾਈ ਗੌਰੇ ਦੇ ਪੁੱਤਰ ਦਿਆਲ ਦਾਸ ਨੇ ਅੰਮ੍ਰਿਤ ਨਹੀਂ ਛਕਿਆ ਸੀ। ਜਿਸ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਠਿੰਡੇ ਕਿਲ੍ਹੇ ਵਿੱਚੋਂ ਦਿਓ ਨੂੰ ਕੱਢਣ ਆ ਰਹੇ ਸਨ, ਰਸਤੇ 'ਚ ਭਾਈ ਕੇ ਚੱਕ ਦਿਆਲ ਦਾਸ ਨੂੰ ਪਤਾ ਲੱਗਾ। ਦਿਆਲ ਦਾਸ ਨੇ ਲੰਗਰ ਤਿਆਰ ਕੀਤਾ ਅਤੇ ਮਹਾਰਾਜ ਜੀ ਪਾਸ ਬੇਨਤੀ ਕੀਤੀ ਕਿ ਮਹਾਰਾਜ ਜੀ ਸੰਗਤਾਂ ਸਮੇਤ ਲੰਗਰ ਛਕਣਾ ਕਰੋ, ਆਪ ਮਿਹਰ ਕਰੋ ਸਾਡੇ ਉੱਤੇ। ਮਹਾਰਾਜ ਨੇ ਕਿਹਾ ਜੇ ਅੰਮ੍ਰਿਤ ਛਕੋਗੇ ਤਾਂ ਲੰਗਰ ਛਕਾਂਗੇ। ਉਸ ਨੇ ਅੰਮ੍ਰਿਤ ਨਾ ਛਕਿਆ ਤਾਂ ਸਤਿਗੁਰਾਂ ਨੇ ਲੰਗਰ ਨਾ ਛਕਿਆ ਅਤੇ ਅੱਗੇ ਚਾਲੇ ਪਾ ਦਿੱਤੇ। ਉਸ ਵਕਤ ਦਿਆਲ ਦਾਸ ਬਹੁਤ ਉਦਾਸ ਹੋਇਆ ਅਤੇ ਭਾਈ ਰਾਮ ਸਿੰਘ ਜੀ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸੀ ਉਸਨੇ ਕਿਹਾ ਗੱਡਿਆਂ 'ਤੇ ਲੱਦ ਕੇ ਲੈ ਚੱਲੋ, ਕਿਉਂਕਿ ਲੰਗਰ ਜਿਹੜਾ ਪਿੱਛੇ ਪਿੱਛੇ ਗੁਰੂ ਸਾਹਿਬ ਨਾਲ ਲਈ ਜਾਵਾਂਗੇ, ਬੇਨਤੀ ਕਰਾਂਗੇ, ਕਦੇ ਤਾਂ ਬਖਸ਼ਣਗੇ, ਤਾਂ ਨਾਲ ਤੁਰ ਪਏ। ਜਦੋਂ ਉਹਦੇ ਪਿੰਡ ਆਏ ਉੱਥੇ ਘੋੜੇ ਨੂੰ ਤ੍ਰੇਹ ਲੱਗੀ ਪਾਣੀ ਪੀਣ ਵਾਸਤੇ ਲਲਚਾਇਆ। ਸਤਿਗੁਰੂ ਸਾਹਿਬ ਜੀ ਨੇ ਡਿੱਗੀ ਤੇ ਕੀਤਾ ਪਰ ਘੋੜੇ ਨੇ ਪਾਣੀ ਨਾ ਪੀਤਾ ਕਿ ਦਿਆਲ ਦਾਸ ਦੇ ਅੰਮ੍ਰਿਤ ਨਾ ਛਕਣ ਕਰਕੇ ਇਸ ਪਾਣੀ ਵਿੱਚ ਵੀ ਨਿਗੁਰੇਪਣੇ ਦੀ ਬਦਬੂ ਆਉਂਦੀ ਹੈ। ਗੁਰਾਂ ਨੇ ਸਿੱਖਿਆ ਦੇਣ ਵਾਸਤੇ ਦੱਸਿਆ ਕਿ ਨਿਗੁਰੇ ਕਾ ਹੈ ਨਾ ਬੁਰਾ। ਫਿਰ ਸਤਿਗੁਰੂ ਸਾਹਿਬ ਜੀ ਬਠਿੰਡਾ ਗਏ, ਉੱਥੇ ਵੀ ਪ੍ਰਵਾਨਾ ਕੀਤਾ, ਫਿਰ ਸ੍ਰੀ ਦਮਦਮੇ ਸਾਹਿਬ ਜੀ ਪਹੁੰਚ ਗਏ। ਮਹਿਮਾ ਪ੍ਰਕਾਸ਼ ਵਿੱਚ ਲਿਖਿਆ ਹੈ ਦਿਆਲ ਦਾਸ ਲੰਗਰ ਗੱਡਿਆਂ 'ਤੇ ਰੱਖ ਕੇ ਲੈ ਗਿਆ, ਬੇਨਤੀ ਕਰਨ ਲੱਗਿਆ ਅਤੇ ਨਾ ਛਕਿਆ। ਫਿਰ ਦਿਆਲ ਦਾਸ ਨੇ ਬੇਨਤੀ ਕਰਕੇ ਅੰਮ੍ਰਿਤ ਛਕਿਆ ਸੀ ਸ੍ਰੀ ਦਮਦਮੇ ਸਾਹਿਬ, ਤਾਂ ਸਤਿਗੁਰਾਂ ਨੇ ਕਿਹਾ ਲਿਆ ਲੰਗਰ। ਉਹ ਲੰਗਰ ਕਈ ਦਿਨਾਂ ਦਾ ਤਿਆਰ ਹੋਣ ਕਰਕੇ ਉਸ ਵਿੱਚ ਕਿਰਮ ਕੀੜੇ ਪੈ ਚੁੱਕੇ ਸਨ। 7 ਦਿਨ ਦਾ ਲਗਭਗ ਬਿਹਾ ਲੰਗਰ ਸੀ ਉਹ। ਸਤਿਗੁਰਾਂ ਨੇ ਜਦੋਂ ਬਚਨ ਕੀਤਾ ਕਿ ਲਿਆ ਬਈ ਲੰਗਰ, ਉਸ ਵਕਤ ਬੇਹਾ ਕੜਾਹ ਪ੍ਰਸ਼ਾਦ ਸੱਜਰਾ ਬਣ ਗਿਆ, ਜਿਵੇਂ ਹੁਣੇ ਗਰਮ ਗਰਮ ਰੱਖਿਆ। ਅੰਮ੍ਰਿਤ ਛਕਾ ਕੇ ਉਸਨੂੰ ਨਿਹਾਲ ਕੀਤਾ ਅਤੇ ਦਿਆਲਪੁਰਾ ਨਗਰ ਉਸਦੇ ਨਾਮ 'ਤੇ ਬਣਿਆ। ਅਸਲ ਵਿੱਚ ਮਹਾਰਾਜ ਨੇ ਬਚਨ ਕੀਤਾ ਸੀ ਕਿ ਅਰਦਾਸ ਕਰਕੇ ਕਿਰਪਾਨ ਭੇਟਾ ਕਰੋ ਲੰਗਰ ਨੂੰ। ਜਦੋਂ ਅਰਦਾਸ ਕਰਕੇ ਲੰਗਰ ਕਿਰਪਾਨ ਭੇਟਾ ਕੀਤਾ, ਗੁਰੂਆਂ ਦੀ ਐਸੀ ਕਲਾ ਵਰਤੀ ਕਿ ਉਹ ਬੇਹਾ ਜਿੰਨਾ ਸੀ ਪ੍ਰਸ਼ਾਦਾ ਸਾਰਾ ਐਂ ਤਿਆਰ ਹੋ ਗਿਆ ਜਿਵੇਂ ਹੁਣੇ ਤਿਆਰ ਕੀਤਾ ਹੁੰਦਾ। ਇਹ ਗੁਰੂ ਸਾਹਿਬ ਜੀ ਸਮਰੱਥਾ, ਸੱਚੇ ਪਾਤਸ਼ਾਹ ਦੀ ਸਮਰੱਥਾ ਨਾਲ ਉਹ ਸਾਰੇ ਲੰਗਰ ਵਿੱਚੋਂ ਭਾਫਾਂ ਨਿਕਲਣ ਲੱਗ ਪਈਆਂ ਜਿਵੇਂ ਤਾਜ਼ਾ ਤਿਆਰ ਹੁੰਦਾ। ਇਹ ਦਿਆਲ ਦਾਸ ਬਾਬਾ ਭਗਤੂ ਦੇ ਪੋਤਰੇ ਸਨ, ਜਿਨ੍ਹਾਂ ਦਾ ਅਵਤਾਰ ਚੌਥੇ ਪਾਤਸ਼ਾਹ ਜੀ ਦੇ ਵਾਰ ਨਾਲ ਭਗਤੀ ਦੀ ਅੰਸ਼ ਵਿੱਚੋਂ ਹੋਇਆ ਸੀ। ਉਹਨਾਂ ਦੇ ਪਾਸੋਂ ਵੀ ਲੰਗਰ ਨਹੀਂ ਛਕਿਆ ਜਿੰਨਾ ਚਿਰ ਉਸਨੇ ਅੰਮ੍ਰਿਤ ਨਹੀਂ ਛਕਿਆ। ਇਸ ਪ੍ਰਕਾਰ ਭਾਈ ਡੱਲ ਸਿੰਘ ਬੜੀ ਸੇਵਾ ਕਰਦਾ ਰਿਹਾ, ਨੌਕਰ ਹਟਾ ਕੇ ਪਹਿਰਾ ਦਿੰਦਾ। ਸਤਿਗੁਰਾਂ ਨੇ ਪ੍ਰਸੰਨ ਹੋ ਕੇ ਕਿਹਾ ਵਾਰ ਮੰਗ, ਤਾਂ ਡੱਲ ਸਿੰਘ ਨੇ ਕਿਹਾ ਮਹਾਰਾਜ ਜੀ ਆਪ ਜੀ ਦੇ ਚਰਨਾਂ ਵਿੱਚ ਪੀੜ੍ਹੀ ਜਿੰਨੀ ਥਾਂ ਦਿਓ। ਸਤਿਗੁਰਾਂ ਨੇ ਕਿਹਾ ਇਹ ਤਾਂ ਨਹੀਂ ਹੋ ਸਕਦਾ, ਹੋਰ ਸਭ ਕੁਝ ਮਿਲ ਸਕਦਾ ਹੈ। ਜੇ ਚਾਹੋ ਤਾਂ ਇਸ ਲੋਕ ਦਾ ਰਾਜ ਦੇ ਸਕਦੇ ਹਾਂ, ਸਵਰਗ ਦਾ ਰਾਜ ਦੇ ਸਕਦੇ ਹਾਂ, ਸਾਰੇ ਸੁੱਖ ਦੇ ਸਕਦੇ ਹਾਂ, ਪਰ ਚਰਨਾਂ ਵਿੱਚ ਨਿਵਾਸ ਨਹੀਂ ਮਿਲ ਸਕਦਾ। ਜੇ ਸਾਰਾ ਪਰਿਵਾਰ ਅੰਮ੍ਰਿਤ ਛਕੋ ਤਾਂ ਚਰਨਾਂ ਵਿੱਚ ਵਾਸ ਮਿਲੇਗਾ। ਪੀੜ੍ਹੀ ਜਿੰਨਾ ਕਿ ਭਾਵੇਂ ਸਵੇਰ ਜਿੰਨਾ ਮਰਜ਼ੀ ਥਾਂ ਪ੍ਰਾਪਤ ਕਰ ਲਿਓ, ਪਲੰਘ ਜਿੰਨਾ ਕਰ ਲਿਓ, ਜਿੰਨਾ ਮਰਜ਼ੀ ਕਰ ਲਿਓ। ਤਾਂ ਉਹਨਾਂ ਨੇ ਸ੍ਰੀ ਦਮਦਮੇ ਸਾਹਿਬ ਤਖ਼ਤ 'ਤੇ ਅੰਮ੍ਰਿਤ ਛਕਿਆ। ਸਤਿਗੁਰਾਂ ਨੇ ਕਿਹਾ ਹੁਣ ਤੁਹਾਨੂੰ ਚਰਨਾਂ 'ਚ ਨਿਵਾਸ ਮਿਲੇਗਾ। ਇਵੇਂ ਹੀ ਸੋਢੀ ਕੌਲ ਸਿੰਘ ਪਿਰਥੀ ਦੇ ਔਲਾਦ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਗੁਰੂ ਘਰ ਵਿਛੜ ਚੁੱਕੇ ਹਾਂ, ਸਾਡਾ ਵੀ ਕਿਵੇਂ ਮਿਲਾਪ ਹੋ ਸਕਦਾ? ਸਤਿਗੁਰਾਂ ਨੇ ਬਚਨ ਕੀਤਾ, ਹਾਂ ਭਾਈ, ਅਸਾਂ ਨੇ ਵਿਛੜਿਆਂ ਨੂੰ ਮਿਲਣ ਵਾਸਤੇ ਅੰਮ੍ਰਿਤ ਤਿਆਰ ਕੀਤਾ ਹੈ, ਜੇ ਅੰਮ੍ਰਿਤ ਛਕੋਗੇ ਤਾਂ ਮਿਲ ਜਾਓਗੇ। ਤਾਂ ਉਹਨਾਂ ਨੇ ਸਾਰੇ ਪਰਿਵਾਰ ਸਮੇਤ ਅੰਮ੍ਰਿਤ ਛਕਿਆ ਤਾਂ ਸਤਿਗੁਰਾਂ ਪਿਛਲੇ ਸਰਾਪ ਦੇ ਬਚਨ ਮੇਟ ਕੇ ਮੇਲ ਲਏ। ਇਸੇ ਪ੍ਰਕਾਰ ਭਾਈ ਦਾਨਾ ਜੀ ਮਾਲਵੇ ਦੇ ਰਹਿਣ ਵਾਲਾ ਸੀ, ਕੇਸ ਮਨਾਉਂਦਾ ਅਤੇ ਤੰਬਾਕੂ ਪੀਂਦਾ ਸੀ। ਉਹ ਦੀਨੇ ਨਗਰ ਸ਼ਰਨ ਵਿੱਚ ਆਇਆ। ਸਤਿਗੁਰਾਂ ਨੇ ਕਿਹਾ ਤੰਬਾਕੂ ਛੱਡ ਦੇ। ਕਹਿੰਦਾ ਮਹਾਰਾਜ ਜੀ ਜੇ ਤੰਬਾਕੂ ਨਾ ਪੀਵਾਂ ਤਾਂ ਅਫਰ ਜਾਂਦਾ। ਸਤਿਗੁਰਾਂ ਨੇ ਕਿਹਾ ਨਹੀਂ ਅਫਰੇਗਾ। ਸੋ 10ਵੀਂ ਪਾਤਸ਼ਾਹ ਨੇ ਤੰਬਾਕੂ ਛੁਡਾਇਆ। ਫਿਰ ਸਤਿਗੁਰਾਂ ਕਿਹਾ ਕੇਸ ਰੱਖ। ਤਾਂ ਕਿਹਾ ਜੀ ਕੀ ਲੋੜ ਆ ਕੇਸਾਂ ਦੀ, ਜਿਵੇਂ ਅੱਜ ਕੱਲ੍ਹ ਲੋਕ ਕਹਿੰਦੇ ਕੇਸਾਂ ਦੀ ਕੀ ਲੋੜ ਆ, ਅਸੀਂ ਤਾਂ ਅੰਦਰੋਂ ਸਿੱਖ ਹਾਂ। ਸਤਿਗੁਰਾਂ ਨੇ ਕਿਹਾ ਕਿ ਜੇ ਕਿਸੇ ਕਾਰਨ ਸਿੱਖ ਨਰਕਾਂ ਵਿੱਚ ਵੀ ਪੈ ਜਾਵੇ ਤਾਂ ਕੇਸਾਂ ਦੀ ਨਿਸ਼ਾਨੀ ਵੇਖ ਕੇ ਕੱਢ ਲੈਂਦੇ ਹਾਂ। ਤਾਂ ਕਿਹਾ ਕਿ ਮੇਰੀ ਦਾੜੀ ਵੇਖ ਕੇ ਕੱਢ ਲੈਣਾ, ਆਪ ਜੀ ਨੇ ਬਾਣੀ ਵਿੱਚ ਲਿਖਿਆ ਹਾੜ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ। ਇਹ 870 ਅੰਗ 'ਤੇ ਬਚਨ ਹੋਇਆ ਇਹ। ਤਾਂ ਪ੍ਰਲੋਕ ਵਿੱਚ ਕੇਸਾਂ ਦੀ ਨਿਸ਼ਾਨੀ ਕਿਵੇਂ ਰਹੇਗੀ ਜਦੋਂ ਇੱਥੇ ਹੀ ਜਲ ਗਏ ਕੇਸ? ਸਤਿਗੁਰਾਂ ਨੇ ਕਿਹਾ ਦਿਖਾ ਦਈਏ। ਤਾਂ ਕਿਹਾ ਦਿਖਾਓ ਜੀ। ਤਾਂ ਸਤਿਗੁਰਾਂ ਨੇ ਅੱਖਾਂ ਬੰਦ ਕਰਾ ਕੇ ਪਰਲੋਕ ਦੀ ਹਾਲਤ ਦਿਖਾਈ ਤਾਂ ਕੀ ਵੇਖਿਆ, ਬਿਨ ਕੇਸਾਂ ਸਿਰ ਕੁੱਟੀਆਂ ਚਿੰਗਾਰੇ ਕੌਣ ਛੁਡਾਏ। ਮਾਲ ਕੌਂਸੀ ਦੀ ਵਾਰ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਲਿਖਤ ਬਾਬਾ ਦੀਪ ਸਿੰਘ ਜੀ ਪਟਨਾ ਸਾਹਿਬ ਵਾਲੀ ਬੀੜ ਵਿੱਚ ਲਿਖਿਆ ਕਿ ਕੇਸਾਂ ਤੋਂ ਬਿਨਾਂ ਸਿਰ ਕੁੱਟੇ ਜਾਂਦੇ ਨੇ। ਇਹ ਪਰਲੋਕ ਦੀ ਹਾਲਤ ਵੇਖ ਕੇ ਭਾਈ ਦਾਨਾ ਸਿੰਘ ਨੇ ਰੋ ਕੇ ਕਿਹਾ, ਮਹਾਰਾਜ ਜੀ ਮੈਂ ਕੇਸ ਰੱਖਾਂਗਾ। ਸੋ ਕੇਸ ਰੱਖ ਲਏ। ਸਤਿਗੁਰਾਂ ਨੇ ਕਿਹਾ ਕਿ ਕੱਢ ਹੀ ਨਰਕ ਤੇ ਧੂ, ਨਰਕ ਵਿੱਚੋਂ ਕੱਢ ਵੀ ਲਵਾਂਗੇ। ਫਿਰ ਸਤਿਗੁਰਾਂ ਨੇ ਦਾਨ ਸਿੰਘ ਵਾਲੇ ਗੁਰਦੁਆਰੇ ਵਾਲੇ ਥਾਂ ਤੇ ਅੰਮ੍ਰਿਤ ਛਕਾਇਆ ਤੇ ਸਤਿਗੁਰਾਂ ਨੇ ਕਿਹਾ ਕਿ ਰਹਿਤ ਰੱਖਣੀ। ਤਾਂ ਦਾਨ ਸਿੰਘ ਕਹਿਣ ਲੱਗਾ, ਜੀ ਅਜੇ ਵੀ ਲੋੜ ਹੈ ਰਹਿਤ ਰੱਖਣ ਦੀ, ਆਪ ਜੀ ਨੇ ਸਭ ਕਿਰਪਾ ਕਰ ਦਿੱਤੀ ਹੈ। ਮਹਾਰਾਜ ਨੇ ਕਿਹਾ, ਅਸੀਂ ਕਰਾਮਾਤ ਦੇ ਸਮੁੰਦਰ ਨੂੰ ਧਾਰ ਕੇ ਜਰੀ ਬੈਠੇ ਹਾਂ, ਕਿਰਪਾਨ ਅੱਠੇ ਪੈਰ ਗਾਤਰੇ ਰੱਖਦੇ ਹਾਂ, ਕਸ਼ਹਿਰਾ ਆਦਿ ਪੰਜੇ ਕਕਾਰ ਰੱਖਦੇ ਹਾਂ, ਤਾਂ ਉਹਨੇ ਇਹ ਰਹਿਤ ਰੱਖੀ। ਅੰਮ੍ਰਿਤ ਦੀ ਮਹੱਤਤਾ, ਅੰਮ੍ਰਿਤ ਦੀ ਪੂਰੀ ਮਹੱਤਤਾ ਤਾਂ ਕੋਈ ਕਹਿ ਹੀ ਨਹੀਂ ਸਕਦਾ, ਪਰ ਕੁਝ ਕਹਿੰਦੇ ਹਾਂ। ਅੰਮ੍ਰਿਤ ਛਕਣ ਕਰਕੇ ਪਿਛਲੇ ਜਨਮਾਂ ਦੇ ਸਾਰੇ ਪਾਪ ਬਖਸ਼ੇ ਜਾਂਦੇ ਨੇ, ਸਤਿਗੁਰੂ ਸਾਹਿਬ ਜੀ ਬਖਸ਼ ਦਿੰਦੇ ਨੇ। ਸਤਿਗੁਰਾਂ ਦਾ ਹੁਕਮ ਹੈ, ਇੱਕ ਵਾਰ ਵੀ ਜਿਸ ਦੇ ਮੁੱਖ ਵਿੱਚ ਅੰਮ੍ਰਿਤ ਪੈ ਗਿਆ, ਫਿਰ ਭਾਵੇਂ ਗਲਤੀ ਹੋਣ ਕਰਕੇ ਮੁਕਤ ਨਾ ਹੋ ਸਕੇ, ਪਰ 10,000 ਵਰ੍ਹੇ ਤੱਕ ਅਸੀਂ ਨਰਕਾਂ ਵਿੱਚ ਨਹੀਂ ਪੈਣ ਦਿਆਂਗੇ, ਵਾਰ ਵਾਰ ਸਿੱਖਾਂ ਦੇ ਘਰ ਜਨਮ ਦਿਆਂਗੇ। ਕਦੇ ਤਾਂ ਰਹਿਤ ਰੱਖ ਕੇ ਮੁਕਤ ਹੋਵੇਗਾ। ਅੰਮ੍ਰਿਤ ਛਕਣ ਕਰਕੇ, ਰਹਿਤ 'ਚ ਰਹਿਣ ਕਰਕੇ ਕੇਵਲ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਜੋ ਮੌਤ ਅਵਤਾਰਾਂ, ਪੈਗੰਬਰਾਂ, ਜੋਗੀਆਂ ਅਤੇ ਬੜੇ ਬੜੇ ਸੂਰਮਿਆਂ ਨੂੰ ਨਾਸ਼ ਕਰ ਜਾਂਦੀ ਹੈ, ਰਾਵਣ ਅਤੇ ਹਰਨਾਕਸ਼ ਵਰਗੇ ਵਰ ਪ੍ਰਾਪਤ ਕਰਨ ਵਾਲਿਆਂ ਨੂੰ ਵੀ ਮਾਰ ਜਾਂਦੀ ਹੈ, ਅੰਮ੍ਰਿਤ ਛਕਣ ਕਰਕੇ ਉਸ ਮੌਤ ਦਾ ਡਰ ਵੀ ਖਤਮ ਹੋ ਜਾਂਦਾ। ਜਿਵੇਂ ਮੌਤ ਤੋਂ ਡਰਦਾ ਵਹਿਮੀ ਫਕੀਰ ਕਬਰ ਵਿੱਚ ਜਿਉਂਦਾ ਪਿਆ ਸੀ। ਸਤਿਗੁਰਾਂ ਨੇ ਕੱਢ ਕੇ ਅੰਮ੍ਰਿਤ ਛਕਾਇਆ, ਨਾਮ ਅਜਮੇਰ ਸਿੰਘ ਰੱਖਿਆ ਅਤੇ ਪੁੱਛਿਆ, ਕਹਿੰਦਾ ਜੀ ਹੁਣ ਮੈਂ ਮੌਤ ਤੋਂ ਨਹੀਂ ਡਰਦਾ, ਅੰਮ੍ਰਿਤ ਦੀ ਸ਼ਕਤੀ ਕਰਕੇ ਚਿੜੀਆਂ ਨੇ ਬਾਜ ਮਾਰ ਦਿੱਤਾ ਸੀ। ਕਿਉਂਕਿ ਅਜਮੇਰ ਸ਼ਾਹ ਮੌਤ ਤੋਂ ਡਰਦਾ ਕਬਰ ਦੇ ਵਿੱਚ ਪਿਆ ਸੀ। ਮਹਾਰਾਜ ਨੇ ਬਚਨ ਕੀਤਾ, ਕਬਰ ਦੇ ਵਿੱਚ ਜਿਉਂਦਾ ਹੀ ਬੰਦਾ ਪਿਆ, ਇਹਨੂੰ ਕੱਢੋ ਬਾਹਰ। ਬਾਹਰ ਕੱਢ ਕੇ ਪੁੱਛਿਆ, ਕੀ ਗੱਲ ਭਾਈ, ਤੂੰ ਜਿਉਂਦਾ ਹੀ ਕਬਰ 'ਚ ਪਿਆ? ਕਹਿਣ ਲੱਗਿਆ, ਮਹਾਰਾਜ ਮੌਤ ਤੋਂ ਬਹੁਤ ਡਰ ਲੱਗਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮੌਤ ਤੋਂ ਰਹਿਤ ਕਰ ਦਈਏ, ਮੌਤ ਤੈਥੋਂ ਡਰੇਗੀ। ਕਹਿੰਦਾ ਉਹ ਕਿਵੇਂ? ਮਹਾਰਾਜ ਜੀ ਨੇ ਸ੍ਰੀ ਦਮਦਮਾ ਸਾਹਿਬ ਜਾ ਕੇ ਇਹਨੂੰ ਅੰਮ੍ਰਿਤ ਛਕਾਇਆ ਸੀ, ਅਜਮੇਰ ਸ਼ਾਹ ਤੋਂ ਅਜਮੇਰ ਸਿੰਘ ਨਾਮ ਰੱਖਿਆ ਸੀ। ਅੰਮ੍ਰਿਤ ਦੀ ਸ਼ਕਤੀ ਕਰਕੇ ਹੀ ਬਿਨਾਂ ਸੀਸ ਤੋਂ ਜਾਲਮਾਂ ਨੂੰ ਨਾਸ਼ ਕੀਤਾ ਅਤੇ ਜੰਗ ਕੀਤੇ, ਜਿਵੇਂ ਬਾਬਾ ਦੀਪ ਸਿੰਘ ਜੀ ਸ਼ਹੀਦ, ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ, ਜਿਨ੍ਹਾਂ ਦਾ ਸ਼ਹੀਦ ਗੰਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ, ਬਾਬਾ ਧਰਮ ਸਿੰਘ ਜੀ, ਬਾਬਾ ਸਾਊ ਸਿੰਘ ਜੀ 1817 ਬਿਕਰਮੀ, ਬਾਬਾ ਦੀਪ ਸਿੰਘ ਜੀ ਜਥੇ ਨਾਲ, ਬਾਬਾ ਪ੍ਰਹਿਲਾਦ ਸਿੰਘ ਜੀ ਜਿਨ੍ਹਾਂ ਨੇ ਰਹਿਤਨਾਮਾ ਲਿਖਿਆ, ਬਾਬਾ ਰਾਮ ਸਿੰਘ ਜੀ ਬੇਦੀ ਆਦਿ ਅਨੇਕਾਂ ਸਿੰਘ ਹੋਏ ਨੇ, ਅਤੇ ਭਾਈ ਤਾਰੂ ਸਿੰਘ ਜੀ ਜੈਸੇ ਖੋਪਰੀ ਲੁਹਾ ਕੇ ਵੀ ਸਮਾਧੀ 'ਚ ਬੈਠੇ ਰਹੇ ਅਤੇ ਅੰਮ੍ਰਿਤ ਦੀ ਦਾਤ ਕਰਕੇ ਜਨਵਾਣੇ ਨੂੰ ਨਾਸ਼ ਕੀਤਾ, ਆਕੀ ਥਾਂ ਸਰ ਕੀਤੇ। ਅੰਮ੍ਰਿਤਧਾਰੀ ਸਿੰਘ ਦੀ ਪਦਵੀ ਬ੍ਰਹਮਾ ਵਿਸ਼ਨੂੰ ਆਦਿ ਦੇਵਤਿਆਂ ਤੋਂ ਉੱਚੀ ਹੈ। ਇਸ ਅੰਮ੍ਰਿਤ ਨੂੰ ਦੇਵਤੇ ਲੱਭਦੇ ਫਿਰਦੇ, ਸੁਰ ਨਾਲ ਮੁਨਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਪੀਆ, ਸਤਿਗੁਰ ਦੀਆ, ਆਪਣਾ ਜਾਣਾ ਦੂਆ ਧੀਆ। ਹੁਣ ਵਿਚਾਰ ਇਹ ਆਉਂਦੀ ਕਿ ਅੰਮ੍ਰਿਤ ਦੀ ਤਾਕਤ ਜਾਂ ਗੁਰਬਾਣੀ ਦੀ ਤਾਕਤ ਆਦਿ ਸ੍ਰੀ ਦਸਮ ਗ੍ਰੰਥ ਦੀ ਤਾਕਤ ਜਿਹੜੀ ਹੈ, ਇਹ ਇੰਨੀ ਜ਼ਿਆਦਾ ਤਾਕਤ ਹੈ ਕਿ ਖੁਦ ਸਾਡੇ ਬੰਦਿਆਂ ਨੂੰ ਆਪ ਨੂੰ ਹੀ ਨਹੀਂ ਪਤਾ, ਸਿੱਖ ਕੌਮ ਵਿੱਚ ਇਹ ਗਿਆਨ ਹੀ ਨਹੀਂ ਹੈਗਾ ਵੀ ਸਾਡੇ ਕੋਲ ਤਾਕਤ ਕਿੰਨੀ ਹੈ। ਦੂਸਰਿਆਂ ਨੇ ਅਧਿਐਨ ਕਰਕੇ ਤਾਕਤ ਦਾ ਗਿਆਨ ਪ੍ਰਾਪਤ ਕਰ ਲਿਆ, ਉਹਨਾਂ ਨੂੰ ਇਹ ਪਤਾ ਵੀ ਜਿਸ ਦਿਨ ਸਿੱਖਾਂ ਨੂੰ ਇਹ ਗਿਆਨ ਹੋ ਗਿਆ ਕਿ ਅੰਮ੍ਰਿਤ ਦੀ ਤਾਕਤ ਕਿੰਨੀ ਹੈ, ਬਾਣੀ ਦੀ ਤਾਕਤ ਕਿੰਨੀ ਹੈ, ਵੀ ਕਿਤੇ ਜਾਗਰਤ ਨਾ ਹੋ ਜਾਣ। ਬਹੁਤ ਲੋਕਾਂ ਨੇ ਫਿਰ ਅੰਮ੍ਰਿਤ ਦੀ ਤਾਕਤ ਨੂੰ ਖਤਮ ਕਰਨ ਲਈ ਪੰਜ ਬਾਣੀਆਂ ਦੇ ਵਿੱਚ ਵੀ ਫਰਕ ਪਾਇਆ, ਇਸੇ ਕਰਕੇ ਜਿਹੜਾ ਪੰਜ ਆਨੰਦ ਸਾਹਿਬ ਦੀਆਂ ਪੌੜੀਆਂ ਦਾ ਫਰਕ ਪਾਇਆ, ਤਾਂਹੀਓ ਪਾਇਆ। ਮੂਲ ਮੰਤਰ ਵਿੱਚ ਜਿਹੜਾ ਫਰਕ ਪਾਇਆ, ਰਹਿ ਰਾਸ ਦੇ ਜਿਹੜੇ ਦੋਹਰੇ ਕੱਟੇ ਨੇ, ਇਹ ਤਾਕਤ ਨੂੰ ਘਟਾਉਣ ਵਾਸਤੇ ਕੱਟੇ ਨੇ। ਫਿਰ ਜਿਹੜੇ ਨਸ਼ੇ ਫੈਲਾਏ ਨੇ, ਜਿਹੜੇ ਕੇਸਾਂ ਨੂੰ ਘਟਾਉਣ ਦਾ ਪ੍ਰਚਾਰ ਲੋਕ ਗਲਤ ਕਰਦੇ ਨੇ, ਜਿਹੜਾ ਗੁਰਬਾਣੀ ਤੋਂ ਵਿਸ਼ਵਾਸ ਸਾਡਾ ਦੂਰ ਕੀਤਾ ਜਾ ਰਿਹਾ, ਜਿਹੜਾ ਦਸਮ ਗ੍ਰੰਥ ਦਾ ਰੌਲਾ ਪਾਇਆ ਜਾ ਰਿਹਾ, ਇਹ ਵਿਰੋਧੀ ਤਾਕਤਾਂ ਨੇ ਖਾਲਸੇ ਦੀਆਂ, ਜਿਹੜੀਆਂ ਖਾਲਸੇ ਨੂੰ ਖਤਮ ਕਰਨ ਵਾਸਤੇ ਕਈ ਤਰ੍ਹਾਂ ਦਾ ਰੌਲਾ ਪਾ ਕੇ ਸਾਡਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਤੋਂ ਤੋੜਿਆ, ਅੰਮ੍ਰਿਤ ਤੋਂ ਵਿਸ਼ਵਾਸ ਤੋੜਿਆ, ਰਹਿਤ ਤੋਂ ਵਿਸ਼ਵਾਸ ਤੋੜਿਆ। ਕਹਿੰਦੇ ਜੀ ਮੂਲ ਮੰਤਰ 'ਚ ਕੋਈ ਤਾਕਤ ਨਹੀਂ, ਜਪਜੀ ਸਾਹਿਬ 'ਚ ਕੋਈ ਤਾਕਤ ਨਹੀਂ, ਚੌਪੀ ਸਾਹਿਬ ਕਿਸੇ ਕਵੀ ਦੀ ਬਾਣੀ ਹੈ, ਬਹੁਤੇ ਲੋਕ ਚੌਪੀ ਸਾਹਿਬ ਨਹੀਂ ਪੜ੍ਹਦੇ। ਪਰ ਮੈਂ ਇਸ ਗੱਲ ਤੋਂ ਸੰਗਤ ਨੂੰ ਸੁਚੇਤ ਕਰਦਾ, ਸੁਚੇਤ ਰਹੋ, ਤੁਸੀਂ ਮਾਰ ਖਾ ਜਾਂਦੇ ਹੋ ਹਮੇਸ਼ਾ ਹੀ। ਤੁਹਾਨੂੰ ਕੋਈ ਮਾੜੀ ਜਿਹੀ ਗੱਲ ਕਹਿ ਦੇਵੇ ਕਿ ਆਹ ਗਲਤ ਹੈ, ਉੱਥੇ ਉਹਦੇ ਮਗਰ ਲੱਗ ਤੁਰਦੇ ਹੋ। ਪਹਿਲਾਂ ਫੋਨ 'ਤੇ ਗੱਲ ਕਰ ਲਿਆ ਕਰੋ ਜਾਂ ਕਿਸੇ ਸਿਆਣੇ ਨੂੰ ਪੁੱਛ ਲਿਆ ਕਰੋ। ਬਹੁਤ ਸਾਰੀ ਸੰਗਤ ਜਿਹੜੀ ਇਹਨਾਂ ਕੰਮਾਂ ਵਿੱਚ ਗੁੰਮਰਾਹ ਕੀਤੀ ਪਈ ਹੈ, ਇਸੇ ਕਰਕੇ ਨਾ ਤਾਂ ਕੋਈ ਤਾਕਤ ਆ, ਨਾ ਕੋਈ ਪਾਵਰ ਆ, ਨਾ। ਸਤਿਗੁਰੂ ਨੇ ਬਚਨ ਕੀਤਾ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਾਹੇ ਵਿਪਰਨ ਕੀ ਰੀਤ, ਮੈਂ ਨਾ ਕਰੋ ਇਹਨ ਕੀ ਪ੍ਰਤੀਤ। ਇਸ ਕਰਕੇ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਤਾਕਤ ਦਿੱਤੀ ਆ ਬਾਣੀ ਦੀ, ਜੇ ਅਸੀਂ ਕਹਿੰਦੇ 25 ਪਾਠ ਜਪਜੀ ਸਾਹਿਬ ਦੇ, 11, 21, 5 ਪਾਠ ਜਪਜੀ ਸਾਹਿਬ ਦੇ ਕਰੋ, ਜਿਹੜੇ ਵਿੱਚ ਵਿਰੋਧੀ ਬੈਠੇ ਹੁੰਦੇ ਆ ਉਹ ਕਹਿੰਦਾ ਇੰਨੇ ਪਾਠਾਂ ਦੀ ਕੀ ਲੋੜ ਆ, ਇੱਕ ਪਾਠ ਬਹੁਤ ਹੁੰਦਾ। ਉਹਨਾਂ ਦਾ ਮਤਲਬ ਇਹ ਹੁੰਦਾ ਵੀ ਇਹ ਕਿਤੇ ਜ਼ਿਆਦਾ ਪਾਠ ਕੀਤਾ ਤਾਂ ਤਾਕਤ ਨਾ ਆ ਜਾਏ ਚ, ਜਾਂ ਇਹ ਕਿਤੇ ਜਾਗਰਤ ਨਾ ਹੋ ਜਾਏ, ਰਹਿਤ ਰੱਖਣ ਨਾਲ ਸਿੱਖ ਜਾਗਰਤ ਨਾ ਹੋ ਜਾਏ। ਫਿਰ ਕਹਿੰਦੇ ਕਿਰਪਾਨ ਦੀ ਕੀ ਲੋੜ ਹੈ, ਤਾਂ ਕਿੱਲੀ 'ਤੇ ਟੰਗ ਦਿਓ। ਇਹਦੀ ਕੀ ਲੋੜ ਹੈ, ਇਹ ਤਾਂ ਪਤਾਸਿਆਂ ਦਾ ਪਾਣੀ ਹੈ, ਸਰੋਵਰ ਜਿਹੜੇ ਇਹ ਤਾਂ ਛੱਪੜ ਨੇ। ਫਿਰ ਹੋਰ ਚੀਜ਼ਾਂ ਨੁਕਸ ਕੱਢਦੇ ਨੇ ਉਹ, ਜਿਹੜੇ ਸਾਡੇ ਵਿਚਾਰੇ ਭੋਲੇ ਭਾਲੇ ਸਿੱਖ ਹੁੰਦੇ ਉਹ ਡੋਲ ਜਾਂਦੇ ਆ। ਤੋ ਇਸ ਤਰ੍ਹਾਂ ਡੋਲ ਕੇ ਸਾਰੇ ਸਿੱਖ ਜਿਹੜੇ ਰਹਿਤ ਬੈਠ ਛੱਡ ਕੇ, ਨਿਤਨੇਮ ਛੱਡ ਕੇ, ਗੁਰੂ ਘਰ ਛੱਡ ਕੇ ਨਕਲੀ ਗੁਰੂਆਂ ਦੇ ਪੰਜੇ ਚੜ੍ਹ ਜਾਂਦੇ ਨੇ। ਇਹਨਾਂ ਗੱਲਾਂ ਤੋਂ ਜੇ ਸਿੱਖ ਸੁਚੇਤ ਹੋ ਜਾਣ ਵੀ ਸਾਨੂੰ ਸਾਰੇ ਜਣੇ ਤੋੜਨ ਲੱਗੇ ਹੋਏ ਨੇ, ਮਾੜੀ ਜਿਹੀ ਕੋਈ ਗੱਲ ਕਹਿ ਦਿੰਦਾ ਉੱਥੇ ਹੀ ਉਹਦੀ ਗੱਲ ਮੰਨਣ ਨੂੰ ਤਿਆਰ ਹੋਇਆ, ਅਖਬਾਰ 'ਚ ਫਲਾਨੀ ਗੱਲ ਆਈ ਹੈ, ਅਖਬਾਰ 'ਚ ਆਉਂਦੀ ਰਹੇ, ਅਸੀਂ ਨਹੀਂ ਡੋਲਦੇ ਕਿਸੇ ਗੱਲ ਤੋਂ। ਜੇ ਸਾਨੂੰ ਕੋਈ ਕਹਿ ਦੇ ਅਸੀਂ ਮੰਨਦੇ ਹੀ ਨਹੀਂ ਕਿਸੇ ਨੂੰ, ਤੁਸੀਂ ਫੱਟ ਉਸੇ ਗੱਲ ਨੂੰ ਅਖਬਾਰ 'ਚ ਆਈ ਹੈ, ਟੀ ਵੀ 'ਚ ਆਈ ਆ, ਜਦੋਂ ਉਹਨਾਂ ਨੂੰ ਗਿਆਨ ਹੀ ਨਹੀਂ, ਵਿਰੋਧੀਆਂ ਨੂੰ ਕੀ ਪਤਾ। ਇਸ ਕਰਕੇ ਤਾਕਤਵਰ ਰਹੋ ਸਾਰੇ ਜਾਣੇ। ਇਹ ਖੰਡੇ ਦੇ ਅੰਮ੍ਰਿਤ ਦੀ ਸ਼ਕਤੀ ਹੈ, ਪਰ ਲੋਕ ਹੋਰ ਕਈ ਜਗ੍ਹਾ ਕਪੋਲ ਕਲਪਨਾ ਕਰਕੇ ਅੰਮ੍ਰਿਤ ਮੰਨੀ ਬੈਠੇ, ਉਹ ਨਹੀਂ। ਜਿਵੇਂ ਸਮੁੰਦਰ ਵਿੱਚ ਜੇ ਹੋਵੇ ਤਾਂ ਖਾਰਾ ਕਿਉਂ ਹੋਵੇ, ਕਹਿੰਦੇ ਸਮੁੰਦਰ 'ਚੋਂ ਅੰਮ੍ਰਿਤ ਨਿਕਲਿਆ। ਚੰਦਰਮਾ ਵਿੱਚ ਜੇ ਹੋਵੇ ਤਾਂ ਕਲੰਕੀ ਕਿਉਂ ਹੋਵੇ, ਵਿਛੋੜੇ ਵਾਲਿਆਂ ਨੂੰ ਦੁਖੀ ਕਿਉਂ ਕਰੇ, ਕਮਲ ਕਿਉਂ ਮੁਰਝਾਉਣ। ਫਿਰ ਸੁਰਗ ਵਿੱਚ ਜੇ ਅੰਮ੍ਰਿਤ ਹੋਵੇ, ਦੇਵਤੇ ਈਰਖਾਲੂ ਤੇ ਵਿਸ਼ਈ ਕਿਉਂ ਹੋਣ, ਇੰਦਰ ਕਿਉਂ ਕੋਹੜੀ ਹੁੰਦਾ ਤੇ ਦੇਵਤੇ ਆਪਣੇ ਪੁੰਨ ਭੋਗ ਕੇ ਮਰ ਕੇ ਫਿਰ ਨਰਕਿਆਂ ਵਿੱਚ ਕਿਉਂ ਆਉਣ। ਮਣੀ ਵਾਲੇ ਸੱਪ ਵਿੱਚ ਜੇ ਅੰਮ੍ਰਿਤ ਹੋਵੇ ਤਾਂ ਜ਼ਹਿਰੀਲਾ ਕਿਉਂ ਹੋਵੇ, ਪਤਾਲ ਵਿੱਚ ਜੇ ਹੋਵੇ ਤਾਂ ਸੱਪ ਜ਼ਹਿਰੀ ਕਿਉਂ ਰਹਿਣ, ਕਾਂਤਾ ਦੇ ਹੋਂਠਾਂ ਵਿੱਚ ਜੇ ਹੋਵੇ ਤਾਂ ਇਸਤਰੀਆਂ ਰੰਡੀਆਂ ਕਿਉਂ ਹੋਣ। ਇਸ ਵਾਸਤੇ ਸਤਿਗੁਰਾਂ ਤੋਂ ਬਿਨਾਂ ਅੰਮ੍ਰਿਤ ਕਿਸੇ ਪਾਸ ਨਹੀਂ ਹੈ। ਪਹਿਲਾਂ ਵੀ ਬੇਨਤੀ ਕੀਤੀ ਕਿ ਅੰਮ੍ਰਿਤ ਕੋਈ ਵੀ ਕਹਿ ਦਿੰਦਾ, ਕਿਸੇ ਨੂੰ ਵੀ ਚੀਜ਼ ਨੂੰ ਅੰਮ੍ਰਿਤ ਕਹਿ ਦਿੰਦਾ, ਪਰ ਅੰਮ੍ਰਿਤ ਮਤਲਬ ਤੇ ਅੰਮ੍ਰਿਤ ਦਾ ਇਹ ਹੈ ਕਿ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰ ਦੇਵੇ ਤਾਂ ਮੰਨੀ ਅੰਮ੍ਰਿਤ। ਜਿਵੇਂ ਬਾਬਾ ਦੀਪ ਸਿੰਘ ਨੇ ਸਿਰ ਤਲੀ ਤੇ ਰੱਖ ਕੇ ਜੰਗ ਕੀਤਾ, ਕੋਈ ਕਰਕੇ ਦਿਖਾਵੇ ਤਾਂ ਅੰਮ੍ਰਿਤ। ਜਿਹੜਾ ਭਾਈ ਮਨੀ ਸਿੰਘ ਨੇ ਬੰਦ ਬੰਦ ਕਟਾਇਆ, ਭਾਈ ਤਾਰੂ ਸਿੰਘ ਨੇ ਖੋਪਰੀ ਲਹਾਈ, ਸੋ ਇਸ ਪ੍ਰਕਾਰ ਭਾਈ ਮਤੀਦਾਸ ਦੇ ਸੀਸ ਤੇ ਆਰਾ ਚੱਲਿਆ, ਭਾਈ ਦਿਆਲਾ ਜੀ ਦੇਗੇ ਚੁੱਬੜੇ, ਫਿਰ ਉਹ ਕਰਕੇ ਦਿਖਾਵੇ ਤਾਂ। ਜੇ ਕਹਿੰਦਾ ਕੋਈ ਵੀ ਕਹਿੰਦਾ ਸਾਡੇ ਕੋਲ ਅੰਮ੍ਰਿਤ ਹੈ, ਕਿਹੜਾ ਅੰਮ੍ਰਿਤ ਹੈ ਕਿਸੇ ਕੋਲੇ? ਕੋਈ ਅੰਮ੍ਰਿਤ ਕਿਸੇ ਕੋਲ ਨਹੀਂ, ਸਿਰਫ ਲੋਕਾਂ ਨੂੰ ਗੁੰਮਰਾਹ ਕਰਦੇ, ਭੁਲੇਖਾ ਪਾਉਂਦੇ ਆ। ਲਿਆਓ ਜੀ ਨੇ ਕਿਹਾ ਵੀ ਮੇਰੇ ਕੋਲ ਅੰਮ੍ਰਿਤ ਦਾ ਬੰਦ ਬੰਦ ਕਟਾ ਕੇ ਦਿਖਾਵਿਓ। ਸੋ ਇਸ ਕਰਕੇ ਸਾਰੀ ਦੁਨੀਆਂ ਨੂੰ ਧੋਖੇ ਵਿੱਚ ਪਾਉਣ ਕਰਕੇ ਹਰ ਕੋਈ ਕਹਿੰਦਾ ਫਲਾਨੇ ਥਾਂ ਅੰਮ੍ਰਿਤ ਹੈ, ਫਲਾਨੇ ਥਾਂ ਅੰਮ੍ਰਿਤ ਹੈ। ਸ੍ਰੇਸ਼ਟ ਉਪਦੇਸ਼ ਇਹ, ਸਿੰਘਾਂ ਦੇ ਅੰਦਰ ਜੋ ਸ੍ਰੇਸ਼ਟ ਗੁਣ ਪਾਏ ਜਾਂਦੇ ਉਹ ਪੰਜਾਂ ਪਿਆਰਿਆਂ ਦੇ ਸੀਸ ਦੇਣ ਤੋਂ ਪ੍ਰਾਪਤ ਹੋਏ ਨੇ। ਦਇਆ, ਧਰਮ, ਹਿੰਮਤ, ਇਸਤਤੀ, ਸਾਹਿਬ ਦੀ ਪ੍ਰਾਪਤੀ। ਦਇਆ, ਭਾਈ ਦਇਆ ਸਿੰਘ ਦੇ ਸੀਸ ਦੇਣ ਤੋਂ ਸਿੰਘਾਂ ਦੇ ਅੰਦਰ ਤੋਂ ਦਇਆ ਆਈ ਹੈ, ਜੀ ਦਇਆ ਪ੍ਰਮਾਣ। ਜਿਵੇਂ ਸੱਤਾਂ ਸੱਤਾਂ ਦਿਨਾਂ ਦੇ ਭੁੱਖਿਆ ਸਿੰਘਾਂ ਨੂੰ ਭਾਈ ਤਾਰੂ ਸਿੰਘ ਨੇ ਕਿਹਾ ਕਿ ਗਿਲਜੇ ਪਕੜ ਕੇ ਹਿੰਦੂਆਂ ਦੀਆਂ ਲੜਕੀਆਂ ਨੂੰ ਲਈ ਜਾਂਦੇ ਨੇ, ਵੈਣ ਪਾਉਂਦੀਆਂ ਜਾਂਦੀਆਂ ਨੇ, ਕਿਸੇ ਰਾਜੇ ਰਾਣੇ ਨੇ, ਕਿਸੇ ਸੂਰਬੀਰ ਨੇ, ਰਾਜਪੂਤ ਨੇ ਨਹੀਂ ਛੁਡਾਈਆਂ, ਉਹਨਾਂ ਨੂੰ ਤੁਰਕ ਪਕੜੀ ਜਾਂਦੇ ਹਨ। ਸਿੰਘਾਂ ਨੇ ਉਸੇ ਵੇਲੇ ਪ੍ਰਸ਼ਾਦੇ ਵਾਪਸ ਕਰਤੇ। ਭਾਈ ਤਾਰੂ ਸਿੰਘ ਜੀ ਪਾਸ ਕਹਿਣ ਲੱਗੇ ਕਿ ਭਾਈ ਤਾਰੂ ਸਿੰਘ ਜੀ, ਅਸੀਂ ਪ੍ਰਸ਼ਾਦੇ ਫੇਰ ਛਕਾਂਗੇ, ਪਹਿਲਾਂ ਅਸੀਂ ਇਹਨਾਂ ਦੀ ਮਦਦ ਕਰ ਲਈਏ। ਉਸ ਵੇਲੇ ਭੁੱਖੇ ਸੱਤਾਂ ਦਿਨਾਂ ਦੇ ਸਿੰਘ ਜਿਹੜੇ ਸਨ ਗਏ ਤੇ ਬਲੋ ਕੇ ਪਿੰਡ ਹੈ ਦਰਿਆ ਦੇ ਉੱਤੇ, ਸਾਧ ਸਿੰਘ ਜੀ ਜਾ ਕੇ ਉਹਨਾਂ ਤੁਰਕਾਂ ਦਾ ਮੁਕਾਬਲਾ ਕੀਤਾ, ਉਹਨਾਂ ਗਿਲਜਿਆਂ ਨੂੰ ਮਾਰ ਕੇ ਲੜਕੀਆਂ 18,000 ਛੁਡਾ ਕੇ ਆਪ ਆਪਣੇ ਘਰੀਂ ਵਾੜੀਆਂ। ਉਹ ਰਾਜਿਆਂ ਦੀਆਂ ਲੜਕੀਆਂ ਸਨ ਸਾਰੀਆਂ। ਚੰਬੇ ਵਾਲੇ ਰਾਜ ਦੀ ਲੜਕੀ ਦਾ ਬਾਹਲਾ ਸੋਹਣਾ ਸਰੂਪ ਸੀ, ਜਿਹੜਾ ਵੇਖਦਾ ਸੀ ਮੋਹਿਆ ਜਾਂਦਾ ਸੀ। ਬਾਬਾ ਦੀਪ ਸਿੰਘ ਜੀ ਦੀ ਡਿਊਟੀ ਲਾਈ ਕਿ ਤੁਸੀਂ ਪਹੁੰਚਾ ਕੇ ਆਓ, ਤੁਸੀਂ ਜਾਤਸਤ ਵਿੱਚ ਕਾਇਮ ਰਹੋਗੇ। ਬਾਬਾ ਦੀਪ ਸਿੰਘ ਜੀ ਉਸ ਲੜਕੀ ਨੂੰ ਪਹੁੰਚਾ ਕੇ ਆਏ, ਆਪਣੇ ਦਲ ਵਿੱਚ ਕਿਸੇ ਨੇ ਮੋਹ ਕਰਕੇ ਨਹੀਂ ਸੀ ਰੱਖੀਆਂ। ਸਾਧ ਸੰਗਤ ਜੀ, ਸਿੰਘਾਂ ਦੇ ਅੰਦਰ ਕਿਸੇ ਪ੍ਰਕਾਰ ਦੀ ਵਿਕਾਰ ਭਾਵਨਾ ਨਹੀਂ ਸੀ ਫੁਰੀ, ਇਹੋ ਜਿਹੀ ਜਤੀ ਸਿੰਘ ਸਨ ਸਾਰੇ। ਇਸੇ ਕਰਕੇ ਉਹਨਾਂ 35,000 ਸਿੰਘਾਂ ਨੇ ਤੁਰਕਾਂ ਦਾ ਸਾਰਾ ਰਾਜ ਪੱਟ ਕੇ ਖਾਰੇ ਸਮੁੰਦਰ ਵਿੱਚ ਪਾ ਦਿੱਤਾ ਸੀ। ਖਾਲਸਾ ਹੀ ਝੰਡੇ ਚਲਾ ਦਿੱਤੇ ਸਨ। ਉਹ ਸਿੰਘ ਏਡੇ ਬਲੀ ਸਨ, ਇਸ ਪ੍ਰਕਾਰ ਦੇ ਨਿਯਮ ਵਾਲੇ ਜਿਹੜੇ ਹੋਣਾ, ਇਹਦਾ ਨਾਮ ਦਇਆ ਹੈ। ਪੂਜਾ ਵਾਂਗੂ ਪੱਟੀਆਂ ਬੰਨ੍ਹ ਛੱਡਣੀਆਂ, ਇਹਦਾ ਨਾਮ ਦਇਆ ਨਹੀਂ, ਸਗੋਂ ਜਿਹੜਾ ਦਇਆ ਜਾਣੇ, ਜੀ ਕੀ ਕਿਸ ਪੁੰਨ ਦਾਨ ਕਰੇ, ਆਪਣੇ ਹਿਰਦੇ 'ਚ ਤਰਸ ਕਰੇ। ਇਸ ਪ੍ਰਕਾਰ ਸਿੰਘਾਂ ਨੇ ਉਹ ਬੰਨ੍ਹੀਆਂ ਛੁਡਾਈਆਂ ਸਨ, ਜੋ ਮੁਲਕ ਦੇ ਕਿਸੇ ਰਾਜੇ ਰਜਵਾੜੇ ਨੇ ਨਹੀਂ ਛੁਡਾਈਆਂ। ਇਹ ਦਇਆ ਕਰਨੀ ਹੈ ਸਿੱਖਾਂ ਦੇ ਅੰਦਰ। ਇਹ ਭਾਈ ਦਇਆ ਸਿੰਘ ਤੋਂ ਸਿੰਘਾਂ ਦੇ ਅੰਦਰ ਦਇਆ ਆਈ ਹੈ। ਜਿੱਥੇ ਦਇਆ ਹੈ ਉੱਥੇ ਧਰਮ ਹੈ, ਧੌਲ ਧਰਮ ਦਇਆ ਕਾ ਪੂਤ। ਜਿਹੜਾ ਧਰਮ ਹੈ ਦਇਆ ਦਾ ਪੁੱਤਰ ਹੈ। ਭਾਈ ਧਰਮ ਸਿੰਘ ਦੇ ਸਿਰ ਦੇਣ ਤੋਂ ਧਰਮੀ ਸਿੰਘ ਬਣੇ, ਆਪਣੇ ਧਰਮ ਵਿੱਚ ਜਾਤਸਤ ਵਿੱਚ ਇਹੋ ਜਿਹੇ ਪੱਕੇ ਹੋਏ ਹਨ। ਜਿਸ ਵਕਤ ਜਾ ਕੇ ਸਿੰਘ ਤੁਰਕਾਂ ਨੂੰ ਜਿੱਤਦੇ ਸੀ, ਮੁਸਲਮਾਨ ਛੱਡ ਕੇ ਭੱਜ ਜਾਂਦੇ ਸੀ, ਉਹਨਾਂ ਦੀਆਂ ਇਸਤਰੀਆਂ ਨੂੰ ਖਤਰਾ ਨਹੀਂ ਸੀ ਹੁੰਦਾ, ਕਿਸੇ ਦੀ ਬੇਪਤੀ ਸਿੰਘ ਨਹੀਂ ਸੀ ਕਰਦੇ, ਕਿਸੇ ਇਸਤਰੀ ਦਾ ਪਰਦਾ ਨਹੀਂ ਸੀ ਤੋੜਦੇ। ਕਿਸੇ ਇਸਤਰੀ ਦੀ ਬੇਅਦਬੀ ਨਹੀਂ ਸੀ ਕਰਦੇ, ਆਪਣੀਆਂ ਧੀਆਂ ਭੈਣਾਂ ਵਾਂਗ ਸਮਝਦੇ ਸਨ। ਇਹ ਹੈ ਸਿੰਘਾਂ ਦੇ ਅੰਦਰ ਧਰਮ ਦੀ ਪਰਿਪੱਕਤਾ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ। ਇਹ ਵਾਰ 29 ਦੇ ਵਿੱਚ ਭਾਈ ਗੁਰਦਾਸ ਜੀ ਨੇ 11ਵੀਂ ਪੌੜੀ ਲਿਖੀ ਆ। ਇਸੇ ਕਰਕੇ ਉਹ ਪੁੱਗਦੇ ਸਨ, ਤੁਗਦੇ ਸਨ, ਜਿੱਤਦੇ ਸਨ। ਸਾਡੇ ਆਚਾਰ ਅੱਜ ਘੱਟ ਗਏ ਨੇ, ਇਸ ਕਰਕੇ ਅਸੀਂ ਹੇਠਾਂ ਹੇਠਾਂ ਜਾ ਰਹੇ ਹਾਂ। ਇਹ ਭਾਈ ਧਰਮ ਸਿੰਘ ਤੋਂ ਸਿੰਘਾਂ ਦੇ ਅੰਦਰ ਧਰਮ ਆਇਆ ਸੀ। ਇਸੇ ਤਰ੍ਹਾਂ ਭਾਈ ਹਿੰਮਤ ਸਿੰਘ ਦੇ ਸੀਸ ਦੇਣ ਤੋਂ ਸਿੰਘਾਂ ਦੇ ਅੰਦਰ ਹਿੰਮਤ ਆਈ। ਸਾਧ ਸਿੰਘ ਜੀ, ਹਿੰਮਤ ਦਾ ਭਾਵ ਹੈ ਭੁੱਖਿਆਂ ਤੇ ਹਾਂ ਰਹਿ ਕੇ ਫਿਰ ਵੀ ਧਰਮ ਦੀ ਰੱਖਿਆ ਕਰਨੀ। ਜਿਹੜੇ ਚੋਰ ਤੇ ਡਾਕੂ ਹੁੰਦੇ ਨੇ ਉਹ ਤਾਂ ਲੁਟੇਰੇ ਹੁੰਦੇ ਨੇ, ਪਰ ਜਦੋਂ ਜੰਗ ਆ ਪਵੇ ਉਦੋਂ ਤਾਂ ਉਹ ਮੁਕਾਬਲੇ ਵਿੱਚ ਸਾਹਮਣੇ ਨਹੀਂ ਰਹਿ ਸਕਦੇ। ਉਸ ਵੇਲੇ ਸਿੰਘ ਹੀ ਹੱਲਾ ਕਰਕੇ ਆਪਣੀਆਂ ਜਾਨਾਂ ਨੂੰ ਹਿੰਮਤ ਕਰਕੇ ਵਾਰ ਕੇ ਵਿਖਾਉਂਦੇ ਨੇ। ਇਹ ਹਿੰਮਤ ਵੀ ਸਿੰਘਾਂ ਦੇ ਅੰਦਰ ਧਰਮੀ ਹੋਣ ਕਰਕੇ ਹੈ। ਡਾਕੂਆਂ ਚੋਰਾਂ ਵਿੱਚ ਕਿੱਥੇ ਹਿੰਮਤ ਹੋਣੀ ਹੈ, ਉਹ ਤਾਂ ਲੁਟੇਰੇ ਹੁੰਦੇ ਨੇ। ਅੱਗੇ ਮੋਹਕਮਤਾਈ ਦਾ ਮਤਲਬ ਹੈ ਇਸਥਿਤੀ। ਫਿਰ ਭਾਈ ਮੋਹਕਮ ਸਿੰਘ ਜੀ ਦੇ ਸੀਸ ਦੇਣ ਕਰਕੇ ਸਿੰਘਾਂ ਦੇ ਅੰਦਰ ਮੋਹਕਮਤਾਈ ਸਥਿਤੀ ਹੈ, ਟਿਕਾਓ ਸਿੰਘਾਂ ਦੇ ਅੰਦਰ ਰਹੇਗਾ। ਇਹ ਭਾਈ ਮੋਹਕਮ ਸਿੰਘ ਜੀ ਦੇ ਸੀਸ ਤੋਂ ਦਾਤ ਮਿਲੀ। ਚਿੱਤ ਦਾ ਜਿਹੜਾ ਇਸਥਿਤ ਹੋਣਾ, ਭਜਨ ਬੰਦਗੀ 'ਚ ਟਿਕੇ ਹੋਏ ਸਿੰਘ ਜਿਹੜੇ ਹਨ, ਇਹ ਭਾਈ ਮੋਹਕਮ ਸਿੰਘ ਜੀ ਦੀ ਕੁਰਬਾਨੀ ਦਾ ਫਲ ਹੈ, ਸਾਹਿਬ ਦੀ ਪ੍ਰਾਪਤੀ। ਭਾਈ ਸਾਹਿਬ ਸਿੰਘ ਦੀ ਕੁਰਬਾਨੀ ਦਾ ਫਲ ਸਾਹਿਬ ਦੀ ਪ੍ਰਾਪਤੀ, ਅਕਾਲ ਪੁਰਖ ਦੀ ਪ੍ਰਾਪਤੀ ਹੈ। ਇਸ ਪ੍ਰਕਾਰ ਇਹ ਪੰਜਾਂ ਪਿਆਰਿਆਂ ਨਾਮ ਤੋਂ ਪਵਿੱਤਰ ਅੰਮ੍ਰਿਤ ਸਿੱਖਿਆ। ਕੰਡੇ ਦਾ ਅੰਮ੍ਰਿਤ ਤੇ ਦੂਜਾ ਤਰੀਕਾ, ਸਤਿਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਨੂੰ ਸੁਰਜੀਤ ਕੀਤਾ ਸੀ, ਅੰਮ੍ਰਿਤ ਛਕਾ ਕੇ ਨਿਹਾਲ ਕੀਤਾ ਸੀ, ਅਤੇ ਉਸ ਵਕਤ ਸਤਿਗੁਰੂ ਸਾਹਿਬ ਜੀ ਨੇ ਖੰਡੇ ਦਾ ਅੰਮ੍ਰਿਤ ਇਸਤਰੀ ਪੁਰਖਾਂ ਨੂੰ ਇੱਕੋ ਜਿਹਾ ਦਿੱਤਾ, ਜਿਸ ਬਾਬ ਸਤਿਗੁਰੂ ਸਾਹਿਬ ਨੇ ਬਚਨ ਕਿਹਾ, ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾ ਹੈ। 1238 ਅੰਗ ਤੇ ਮਹਾਰਾਜ ਫਰਮਾਉਂਦੇ ਨੇ, ਕਈ ਇਹਦਾ ਅਰਥ ਹੀ ਹੋਰ ਕੱਢ ਲੈਂਦੇ ਨੇ। ਇਹ ਅਰਥ ਹੈ ਵੀ ਅੰਮ੍ਰਿਤ ਇੱਕੋ ਹੀ ਹੈ, ਦੂਜਾ ਕਿਰਪਾਨ ਦਾ ਅੰਮ੍ਰਿਤ ਹਜ਼ੂਰ ਸਾਹਿਬ ਵਾਲੇ ਮਾਈਆਂ ਨੂੰ ਨਹੀਂ ਛਕਾਉਂਦੇ। ਸਤਿਗੁਰੂ ਸਾਹਿਬ ਮਹਾਰਾਜ ਨੇ ਤਾਂ ਸਾਰਿਆਂ ਨੂੰ ਇੱਕੋ ਜਿਹਾ ਖੰਡੇ ਦਾ ਅੰਮ੍ਰਿਤ ਛਕਾਇਆ ਹੈ। ਨਿਹੰਗ ਸਿੰਘ ਵੀ ਹਜ਼ੂਰ ਸਾਹਿਬ ਦੀ ਮਰਿਆਦਾ ਨੂੰ ਵੇਖ ਕੇ ਮਾਈਆਂ ਨੂੰ ਕਿਰਪਾਨ ਦੀ ਅੰਮ੍ਰਿਤ ਛਕਾਉਂਦੇ ਨੇ। ਹਜ਼ੂਰ ਸਾਹਿਬ ਵਾਲੇ ਤਾਂ 5 ਪੌੜੀਆਂ ਜਪਜੀ ਸਾਹਿਬ ਦੀਆਂ ਪੜ੍ਹ ਕੇ ਮਾਈਆਂ ਨੂੰ ਅੰਮ੍ਰਿਤ ਛਕਾ ਦਿੰਦੇ ਨੇ। ਹਜ਼ੂਰ ਸਾਹਿਬ ਦੇ ਪੁਜਾਰੀ ਨੂੰ ਪੁੱਛਿਆ ਸੀ ਕਿ ਕਿਰਪਾਨ ਦਾ ਅੰਮ੍ਰਿਤ ਮਾਈਆਂ ਨੂੰ ਤੁਸੀਂ ਕਿਉਂ ਛਕਾਉਂਦੇ ਹੋ? ਉਹਨਾਂ ਕਿਹਾ, ਸਤਿਗੁਰਾਂ ਦਾ ਤਾਂ ਹੁਕਮ ਹੈ, 54 ਯੁੱਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ, ਪੁਰਖਾਂ ਤੇ ਇਸਤਰੀਆਂ ਨੂੰ ਖੰਡੇ ਦਾ ਅੰਮ੍ਰਿਤ ਛਕਾਵੋ, ਤੇ ਇਹ ਵੀ ਹੁਕਮ ਹੈ ਕਿ ਜੇ ਸਿੰਘ ਅੰਮ੍ਰਿਤ ਛਕੇ ਤਾਂ ਸਿੰਘਣੀ ਵੀ ਅੰਮ੍ਰਿਤ ਛਕੇ, ਤੇ ਪੁਜਾਰੀ ਗ੍ਰੰਥੀ ਆਦਿ ਸਭ ਸਿੰਘਣੀਆਂ ਨੂੰ ਅੰਮ੍ਰਿਤ ਛਕਾਉਣ, ਸੋ ਅਸਾਂ ਨੇ ਖੰਡੇ ਦਾ ਅੰਮ੍ਰਿਤ ਛਕਿਆ ਹੈ। ਪਰ ਸਾਡੀਆਂ ਸਿੰਘਣੀਆਂ ਰਹਿਤ ਨਹੀਂ ਰੱਖਦੀਆਂ, ਧੋਤੀਆਂ ਹੀ ਬੰਨਦੀਆਂ ਨੇ। ਇਸ ਤਰ੍ਹਾਂ ਖੰਡੇ ਦੇ ਅੰਮ੍ਰਿਤ ਦੀ ਬੇਅਦਬੀ ਹੁੰਦੀ, ਤੇ ਜੇ ਨਾ ਛਕਾਈਏ ਤਾਂ ਵੀ ਠੀਕ ਨਹੀਂ, ਕਿਉਂਕਿ ਉਹ ਸਾਡੀਆਂ ਸਿੰਘਣੀਆਂ ਹਨ। ਇਸ ਵਾਸਤੇ ਅਸਾਂ ਨੇ ਉਹਨਾਂ ਨੂੰ ਕਿਰਪਾਨ ਦਾ ਅੰਮ੍ਰਿਤ ਛਕਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਮਰਿਆਦਾ ਵੀ ਰਹਿ ਜਾਵੇ ਤੇ ਖੰਡੇ ਦੇ ਅੰਮ੍ਰਿਤ ਦੀ ਬੇਅਦਬੀ ਵੀ ਨਾ ਹੋਵੇ। ਉਥੋਂ ਵੇਖ ਕੇ ਹੀ ਨਿਹੰਗ ਸਿੰਘ ਵੀ ਛਕਾਉਣ ਲੱਗ ਪਏ ਹਨ, ਪਰ ਸਤਿਗੁਰਾਂ ਦਾ ਹੁਕਮ ਹੈ ਕਿ ਨਰ ਨਾਰੀ ਸਭ ਇੱਕੋ ਹੀ ਅੰਮ੍ਰਿਤ ਛਕਣ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਤਾਂ ਖੰਡੇ ਦਾ ਅੰਮ੍ਰਿਤ ਬਣਾਇਆ, ਇਸ ਪ੍ਰਕਾਰ ਖੰਡੇ ਦਾ ਹੀ ਅੰਮ੍ਰਿਤ ਮੰਨਿਆ। ਮਾਈਆਂ ਭਾਈਆਂ ਸਾਰਿਆਂ ਨੂੰ ਇੱਕੋ ਜਿਹਾ ਹੱਕ ਹੈ ਛਕਣ ਦਾ। ਸੋ ਸਾਧ ਸਿੰਘ ਜੀ, ਇਹ ਜਿਹੜੀ ਪੋਥੀ ਵਿੱਚ ਮਹਾਂਪੁਰਖਾਂ ਨੇ ਬਚਨ ਲਿਖੇ ਨੇ, ਦਾਸ ਨੇ ਉਹੀ ਸੁਣਾਏ ਨੇ। ਸੋ ਇਸ ਕਰਕੇ ਇਸ ਗੱਲ ਦੇ ਉੱਤੇ ਮੇਰੇ ਤੇ ਇਤਰਾਜ਼ ਨਾ ਕਰੇ ਕੋਈ ਕਿ ਇਹ ਠਾਕੁਰ ਸਿੰਘ ਨੇ ਇਹ ਗੱਲ ਕਹੀ ਹੈ। ਇਹ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਜੋ ਦੇਖਿਆ ਜੋ ਲਿਖਿਆ, ਇਹ ਕਿਉਂਕਿ ਪੋਥੀ ਲਿਖੀ ਨੂੰ ਬਹੁਤ ਸਮਾਂ ਹੋ ਗਿਆ, ਮੈਨੂੰ ਨਹੀਂ ਪਤਾ ਕਿ ਹੁਣ ਉਹਨਾਂ ਥਾਵਾਂ ਤੇ ਮਰਿਆਦਾ ਬਦਲੀ ਕਿ ਜਾਂ ਉਹੀ ਚੱਲ ਰਹੀ ਹੈ। ਸੋ ਵਿਚਾਰ ਸੰਗਤ ਦੇ ਸਾਹਮਣੇ ਸਾਰੀ ਰੱਖ ਦੇਣੀ ਚਾਹੀਦੀ ਹੈ, ਸਾਰੇ ਪੰਥ ਨੂੰ ਮਿਲ ਕੇ ਫਿਰ ਆਪਸ ਵਿੱਚ ਵਿਚਾਰ ਕਰਕੇ ਉਸੇ ਮਰਿਆਦਾ ਨੂੰ ਚਲਾਉਣਾ ਚਾਹੀਦਾ ਜਿਹੜੀ ਮਹਾਰਾਜ ਨੇ ਕਹੀ ਹੈ। ਉਪਦੇਸ਼ ਸਾਧ ਸੰਗਤ ਜੀ, ਦੂਸਰੀ ਵਿਚਾਰ ਇਹ ਕਿ ਅੰਮ੍ਰਿਤ ਪਾਨ ਕਰਨ ਵਾਲੇ ਜਿਹੜੇ ਪ੍ਰੇਮੀ ਹਨ, ਉਹਨਾਂ ਨੂੰ ਵਜਰ ਕ੍ਰਹਿਤਾ ਤੋਂ ਬਚਣ ਵਾਸਤੇ ਹੁੱਕਾ ਹਜਾਮਤ ਹਲਾਲੋ ਹਰਾਮ ਆਦਿ ਇਹਨਾਂ ਵਜਰ ਕ੍ਰਹਿਤਾਂ ਤੋਂ ਬਚਣਾ ਚਾਹੀਦਾ, ਤੇ ਬੇਅੰਮ੍ਰਿਤ ਦਾ ਜੂਠਾ ਨਹੀਂ ਖਾਣਾ, ਕ੍ਰਹਿਤੀ ਦਾ ਜੂਠਾ ਨਹੀਂ ਖਾਣਾ। ਅੰਮ੍ਰਿਤ ਛੱਕ ਕੇ ਪਤੀ ਤੇ ਸਤੀ ਦੋਹਾਂ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੇ ਪਹਿਲੇ ਅੱਖਰ ਤੋਂ ਸ਼ੁਰੂ ਕਰਨਾ, ਤੇ ਸਿੰਘ ਸ਼ਬਦ ਦੇ ਨਾਲ ਨਾਮ ਉਚਾਰਨ ਕਰਨਾ, ਬੀਬੀਆਂ ਦਾ ਕੌਰ ਨਾਮ ਕਰਕੇ ਉਚਾਰਨ ਕਰਨਾ। ਇਹ ਸਤਿਗੁਰੂ ਸਾਹਿਬ ਜੀ ਨੇ ਨਿਯਮ ਬਣਾਇਆ ਕਿ ਜਦੋਂ ਸਿੰਘ ਨੂੰ ਸਿੰਘ ਮਿਲੇ, ਫਤਿਹ ਗਜਾ ਕੇ ਮਿਲੇ, ਸਿੰਘ ਨੇ ਕਦੇ ਵੀ ਸਿੰਘ ਦੀ ਨਿੰਦਿਆ ਨਹੀਂ ਕਰਨੀ। ਇਸੇ ਪ੍ਰਕਾਰ ਜਿਹੜਾ ਸੁਨਹਿਰਾ ਰੱਖਿਆ ਜਾਂਦਾ, ਸੁਨਹਿਰੇ ਦਾ ਮਤਲਬ ਹੁੰਦਾ ਚੱਲ ਹੋਣ ਵਾਸਤੇ, ਚਿੱਤ ਨੂੰ ਟਿਕਾਉਣ ਵਾਸਤੇ, ਸੁਨਹਿਰੇ ਵਾਂਗੂ ਚੱਲ ਹੋਣਾ, ਕੰਬਲ ਭੂਰਾ ਉਨ ਦਾ ਪਵਿੱਤਰਤਾ ਵਾਸਤੇ ਥੱਲੇ ਵਿਛਾਈਦਾ। ਸੋ ਜਿਹੜਾ ਮਹਾਂਪੁਰਖਾਂ ਨੇ ਕਿਹਾ ਜਾਂ ਮਹਾਰਾਜ ਦਾ ਹੁਕਮ ਹੈ, ਸਿੰਘ ਨੂੰ ਸਿੰਘ ਫਤਿਹ ਬੁਲਾਵੇ, ਕਦੇ ਸਿੰਘ ਸਿੰਘ ਦੀ ਨਿੰਦਿਆ ਨਾ ਕਰੇ। ਅੱਜ ਦੇ ਯੁੱਗ ਵਿੱਚ ਦੇਖ ਲਓ, ਸਿੰਘ ਹੀ ਸਿੰਘ ਦੀ ਨਿੰਦਿਆ ਕਰਦੇ ਆ, ਇੱਕ ਦੂਜੇ ਦੀ ਸਾਰੇ ਜਣੇ ਨਿੰਦਿਆ ਕਰਦੇ ਆ। ਇਸ ਕਰਕੇ ਇਸ ਗੱਲ ਦਾ ਧਿਆਨ ਰੱਖੋ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਵੀ ਛਕਿਆ ਹੁੰਦਾ, ਉਹ ਵੀ ਕਿੰਤੂ ਪਰੰਤੂ ਬਹੁਤ ਕਰਦੇ ਆ, ਜਿਵੇਂ ਉਹਨਾਂ ਨੂੰ ਬਹੁਤ ਗਿਆਨ ਹੁੰਦਾ। ਔਰ ਜਿਹੜੀਆਂ ਚੀਜ਼ਾਂ ਅਧਿਆਤਮਕ ਤੌਰ ਦੇ ਉੱਤੇ ਬਹੁਤ ਵੱਡੀਆਂ ਨੇ, ਉਹਨਾਂ ਤੇ ਲੋਕ ਇਸ ਕਰਕੇ ਕਿੰਤੂ ਕਰਦੇ ਕਿਉਂਕਿ ਅਧਿਆਤਮਿਕ ਤੌਰ ਦੇ ਉੱਤੇ ਬਹੁਤ ਉੱਚਾ ਉੱਠਣਾ ਪੈਂਦਾ। ਬ੍ਰਹਮ ਗਿਆਨੀ ਦੀ ਜਿਹੜੀ ਗੱਲ ਹੁੰਦੀ ਹੈ ਉਹਨੂੰ ਆਮ ਬੰਦਾ ਤਾਂ ਸਮਝ ਨਹੀਂ ਸਕਦਾ, ਫਿਰ ਉਹ ਨਿੰਦਿਆ ਕਰਨ ਲੱਗ ਪੈਂਦਾ। ਇਸ ਕਰਕੇ ਆਮ ਜੀਵਾਂ ਨੂੰ ਚਾਹੀਦਾ ਉਹ ਨਿੰਦਿਆ ਕਰਨ ਤੋਂ ਪਹਿਲਾਂ ਸਾਰੀ ਗੱਲ ਦੀ ਪੜਚੋਲ ਕਰਨ, ਆਪ ਮਿਹਨਤ ਕਰਨ, ਭਗਤੀ ਕਰਨ, ਉਹਨਾਂ ਦੇ ਅੰਦਰ ਸਾਰੀ ਅਵਸਥਾ ਪਹਿਲਾਂ ਬਣੇ, ਫਿਰ ਉਹ ਜਾ ਕੇ ਉਸ ਗੱਲ ਬਾਰੇ ਜਾਣਨ। ਕੋਈ ਵੀ ਮਹਾਂਪੁਰਖ ਕਦੇ ਕੋਈ ਗਲਤ ਗੱਲ ਨਹੀਂ ਕਰਦੇ। ਲੋਹੇ ਦਾ ਬਾਟਾ, ਸਾਧ ਸਿੰਘ ਜੀ, ਲੋਹਾ ਇੱਕ ਧਾਤ ਦਾ ਨਾਮ ਹੈ, ਸਾਰੀਆਂ ਧਾਤਾਂ ਵਿੱਚੋਂ ਜ਼ਬਰਦਸਤ ਲੋਹੇ ਦੀ ਧਾਤ ਹੈ। ਇਸ ਦੇ ਵਿੱਚ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਬਣਾਇਆ, ਕਿਸੇ ਸੋਨੇ ਚਾਂਦੀ ਵਿੱਚ ਨਹੀਂ ਬਣਾਇਆ ਅਤੇ ਹੋਰ ਕਿਸੇ ਧਾਤ ਵਿੱਚ ਨਹੀਂ ਬਣਾਇਆ। ਸਰਬਲੋਹ ਦੀ ਇਹ ਸ਼ਕਤੀ ਹੈ ਕਿ ਮੇਦੇ ਨੂੰ ਤਾਕਤ ਪਹੁੰਚਾਉਣ ਵਾਲਾ। ਇਸ ਵਾਸਤੇ ਲੋਹੇ ਨੂੰ ਹੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪ੍ਰਵਾਨ ਕੀਤਾ ਸਾਰੀਆਂ ਧਾਤਾਂ ਵਿੱਚੋਂ ਕਰੜੀ ਧਾਤ ਹੋਣ ਕਰਕੇ। ਫਿਰ ਲੋਹਾ ਜਿਹੜਾ, ਕਿਉਂਕਿ ਪਰਮੇਸ਼ਰ ਨੇ ਸਰਬਲੋਹ ਪ੍ਰਕਾਸ਼ ਸਰਬਲੋਹ ਰੂਪ ਧਾਰਿਆ ਸੀ, ਇਸ ਕਰਕੇ ਪਰਮੇਸ਼ਰ ਰੂਪ ਮੰਨਿਆ। ਫਿਰ ਜਿਹੜਾ ਜਲ ਪਾਇਆ ਇਹ ਸ਼ਾਂਤੀ ਵਾਸਤੇ ਪਾਇਆ, ਮੈਂ ਕਿਹਾ ਪਰਮੇਸ਼ਰ ਰੂਪ ਮੰਨਿਆ। ਹੁਣ ਇਹ ਨਾ ਕਹਿ ਦਿਓ ਕਿ ਉਹਨੇ ਕਿਹਾ ਜੀ ਉਹ ਪਰਮੇਸ਼ਰ ਹੈ, ਇਹ ਨਹੀਂ ਗੱਲ ਕਿ ਕਿਉਂਕਿ ਮਾਨਤਾ ਦਿੱਤੀ ਹੈ ਸਰਬਲੋਹ ਨੂੰ। ਪਤਾਸੇ ਮਿਠਾਸ ਤੇ ਪਿਆਰ ਪੈਦਾ ਕਰਨ ਵਾਸਤੇ ਪਾਏ ਨੇ ਤੇ ਖੰਡਾ ਜਿਹੜਾ ਫੇਰਿਆ ਇਹ ਦੋ ਧਾਰਾ ਹੈ ਕਿ ਆਪਣੀ ਵੱਲ ਪਰਮੇਸ਼ਰ ਜੀ ਦੇ ਪਿਆਰ ਨੂੰ ਖਿੱਚਣਾ ਤੇ ਵਿਕਾਰਾਂ ਦਾ ਤਿਆਗ ਕਰਨਾ। ਜਦੋਂ ਖੰਡਾ ਆਪਣੇ ਵੱਲ ਨੂੰ ਖਿੱਚਣਾ ਉਦੋਂ ਪਿਆਰ ਨੂੰ ਖਿੱਚਣਾ, ਤੇ ਜਦੋਂ ਵਿਕਾਰਾਂ ਦਾ ਤਿਆਗ ਕਰਨਾ, ਪਰੇ ਨੂੰ ਖੰਡਾ ਜਾਂਦਾ ਬਾਟੇ ਵਿੱਚ ਫੇਰਦਿਆਂ ਤਾਂ ਉਦੋਂ ਸਮਝ ਲਓ ਵਿਕਾਰਾਂ ਦਾ ਤਿਆਗ ਕੀਤਾ। ਜਿਹੜੀ ਖੰਡੇ ਦੀ ਧਾਰ ਆਪਣੇ ਵੱਲ ਨੂੰ ਪੋਲੇ ਤਰੀਕੇ ਨਾਲ ਖਿੱਚਣੀ ਹੈ ਇਹਦਾ ਮਤਲਬ ਪਰਮੇਸ਼ਰ ਦਾ ਪਿਆਰ ਆਪਣੇ ਵੱਲ ਖਿੱਚੇ, ਅਤੇ ਜਿਹੜੀ ਦੂਜੇ ਪਾਸੇ ਨੂੰ ਖਿੱਚ ਕੇ ਚਲਾਉਣੀ ਹੈ ਇਹਦਾ ਮਤਲਬ ਹੈ ਕਿ ਔਗੁਣ ਛੱਡਣੇ ਤੇ ਗੁਣਾਂ ਨੂੰ ਧਾਰਨ ਕਰਨਾ ਹੈ। ਤੇ ਇਸ ਪ੍ਰਕਾਰ ਪੰਜਾਂ ਪਿਆਰਿਆਂ ਜਿਹੜੀ ਨਿਗਾਹ ਹੈ ਇਹ ਅੰਮ੍ਰਿਤ ਵਿੱਚ ਦਸਾਂ ਪਾਤਸ਼ਾਹ ਨਿਗਾਹ, ਇਹ ਜਿਹੜੀ ਪੰਜ ਪਿਆਰਿਆਂ ਨਿਗਾਹ ਪਾਉਣੀ ਹੈ, ਇਹ ਦਸਾਂ ਪਾਤਸ਼ਾਹ ਨੇ ਆਪਣੀ ਨਿਗਾਹ ਪਾਉਣੀ ਹੈ ਅੰਮ੍ਰਿਤ ਬਣਾਉਣ ਵਾਸਤੇ, ਅਤੇ ਜਿਹੜਾ ਬਾਣੀ ਦਾ ਪੜ੍ਹਨਾ ਇਹ ਬਾਣੀ ਦੇ ਅਸਰ ਦੇ ਨਾਲ ਅੰਮ੍ਰਿਤ ਬਣਨਾ। ਕਈ ਕਹਿੰਦੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀਂ, ਸੀੜੀਆਂ ਵਿੱਚ ਵੀ ਦੱਸਿਆ ਹੋਇਆ, ਜਿਵੇਂ ਕੋਈ ਬਜ਼ੁਰਗ ਕਹਿੰਦਾ ਸੀ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀਂ, ਕਹਿੰਦੇ ਬਾਣੀ ਹੀ ਅੰਮ੍ਰਿਤ ਹੈ ਨਾਮ ਹੀ ਅੰਮ੍ਰਿਤ ਹੈ, ਕਹਿੰਦੇ ਅਸੀਂ ਅੰਮ੍ਰਿਤ ਨਹੀਂ ਛਕਦੇ। ਮੈਂ ਬੇਨਤੀ ਕੀਤੀ, ਮੈਂ ਕਿਹਾ ਵੀ ਪੰਜ ਪਿਆਰੇ ਜੇ ਖੰਡਾ ਬਾਟਾ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਲ ਪਾ ਕੇ ਪਤਾਸੇ ਪਾ ਕੇ ਸਾਰਾ ਦਿਨ ਘੰਟਾ ਘੰਟਾ ਦੋ ਦੋ ਘੰਟੇ ਵੀ ਖੰਡਾ ਫੇਰੀ ਜਾਣ ਬਾਣੀ ਨਾ ਪੜ੍ਹਨ, ਫਿਰ ਕੀ ਅੰਮ੍ਰਿਤ ਤਿਆਰ ਹੋਜੂ? ਕਹਿੰਦਾ ਨਹੀਂ, ਫੇਰ ਨਹੀਂ ਹੁੰਦਾ। ਮੈਂ ਕਿਹਾ ਫਿਰ ਅੰਮ੍ਰਿਤ ਤਿਆਰ ਕਾਹਦੇ ਨਾਲ ਹੁੰਦਾ? ਕਹਿੰਦਾ ਬਾਣੀ ਨਾਲ। ਮੈਂ ਫਿਰ ਨਾਨਕ ਅੰਮ੍ਰਿਤ ਏਕ ਹੈ, ਇਹੀ ਗੱਲ ਕਹੀ ਹੈ ਨਾ ਕਿ ਬਾਣੀ ਨਾਲ ਅੰਮ੍ਰਿਤ ਤਿਆਰ ਹੋਣਾ। ਇਹ ਖੰਡੇ ਬਾਟੇ ਦਾ ਅੰਮ੍ਰਿਤ ਜਿਹੜਾ ਇਹ ਵੀ ਪੰਜਾਂ ਬਾਣੀ ਨਾਲ ਹੀ ਤਿਆਰ ਕੀਤਾ ਜਾਂਦਾ। ਜਪਜੀ ਸਾਹਿਬ ਬ੍ਰਹਮ ਗਿਆਨ ਵਾਸਤੇ ਹੈ, ਜਾਪ ਸਾਹਿਬ ਅਕਾਲ ਪੁਰਖ ਦੇ ਸਰੂਪ ਤੇ ਲੱਖਣਾ ਤੇ ਤਟਸਥੀ ਲੱਖਣਾ ਨਮਸਕਾਰਾਂ ਕਰਨ ਵਾਸਤੇ ਹੈ। ਸਵਈਏ ਵਿਰਾਗ ਵਾਸਤੇ ਤੇ ਪਖੰਡ ਦਾ ਖੰਡਨ ਕਰਨ ਵਾਸਤੇ ਹੈ। ਚੌਪੀ ਸਾਹਿਬ ਰੱਖਿਆ ਬੇਨਤੀ ਵਾਸਤੇ ਹੈ। ਆਨੰਦ ਸਾਹਿਬ ਜੀਵਨ ਮੁਕਤੀ ਵਾਸਤੇ ਹੈ। ਜਦ ਤੱਕ ਆਪਾਂ ਇਹਨਾਂ ਦੀ ਕਥਾ ਨਹੀਂ ਸੁਣਦੇ ਸਾਰੀਆਂ ਬਾਣੀਆਂ ਦੀ, ਉਦੋਂ ਤੱਕ ਆਪਾਂ ਨੂੰ ਸੰਪੂਰਨ ਗਿਆਨ ਨਹੀਂ ਹੁੰਦਾ ਇਹਨਾਂ ਦਾ। ਇਸ ਕਰਕੇ ਕਥਾ ਜ਼ਰੂਰ ਸੁਣੋ। ਇਹ ਪੰਜਾਂ ਬਾਣੀਆਂ ਨੂੰ ਇਕੱਲੇ ਨਹੀਂ ਪੜ੍ਹਨਾ, ਪੰਜਾਂ ਪਿਆਰਿਆਂ ਨੇ ਵਾਰੀ ਵਾਰੀ ਇੱਕ ਇੱਕ ਪੜ੍ਹਨੀ। ਕਈਆਂ ਦਾ ਰਿਵਾਜ ਹੈ ਜਿਸ ਦੇ ਬਾਣੀ ਇਕੱਠ ਹੋਏ ਇਕੱਲਾ ਹੀ ਜਹੇਦਾਰ ਪੜ੍ਹਦਾ ਰਹਿੰਦਾ, ਬਾਕੀ ਨੇ ਹੱਥ ਲਵਾ ਲੈਂਦੇ ਆ, ਜਾਂ ਤਿੰਨ ਬਾਣੀਆਂ ਇੱਕੋ ਆਦਮੀ ਪੜ੍ਹ ਲੈਂਦਾ ਤੇ ਬਾਕੀ ਦੇ ਸਵਈਏ ਸਾਰਿਆਂ ਤੋਂ ਪੜ੍ਹਾ ਲੈਂਦੇ ਨੇ। ਚੌਪੀ ਤੇ ਆਨੰਦ ਸਾਹਿਬ ਪੰਜ ਪੌੜੀਆਂ ਹੀ ਪੜ੍ਹ ਕੇ ਸਾਰ ਲੈਂਦੇ ਨੇ, ਇੱਕ ਜਣਾ ਹੀ ਪੜ੍ਹ ਲੈਂਦਾ, ਇਹ ਮਰਿਆਦਾ ਨਹੀਂ ਹੈ। ਸਤਿਗੁਰੂ ਸਾਹਿਬ ਜੀ ਨੇ ਤਾਂ ਪੰਜਾਂ ਨੂੰ ਇੱਕੋ ਜੀ ਏਕਤਾ ਦਿੱਤੀ ਹੈ, ਇੱਕੋ ਜੀ ਬਾਣੀ ਪੰਜਾਂ ਸਿੰਘਾਂ ਨੇ ਪੜ੍ਹਨੀ ਹੈ। ਇਸ ਮਰਿਆਦਾ ਨੂੰ ਸਤਿਗੁਰਾਂ ਨੇ ਕਾਇਮ ਕੀਤਾ, ਇਸੇ ਕਰਕੇ ਪੰਜਾਂ ਤੋਂ ਅੰਮ੍ਰਿਤ ਤਿਆਰ ਕਰਾ ਕੇ ਸਤਿਗੁਰੂ ਸਾਹਿਬ ਨੇ ਆਪ ਛਕਿਆ। ਸਾਧ ਸੰਗਤ ਜੀ, ਇਹ ਨਿਯਮ ਸਤਿਗੁਰੂ ਸਾਹਿਬ ਨੇ ਚਲਾਇਆ, ਪੰਜ ਸਿੰਘ ਬਾਣੀ ਪੜ੍ਹਨ, ਇਕੱਲਾ ਹੀ ਨਾ ਪੜ੍ਹੇ, ਦੂਜੇ ਹਾਥੀ ਨਾਲ ਲਾ ਛੱਡਣ। ਕਈ ਅੰਮ੍ਰਿਤ ਤਿਆਰ ਕਰਨ ਲੱਗਿਆਂ ਚੌਪੀ ਪੰਜ ਪੌੜੀਆਂ ਤੇ ਆਨੰਦ ਸਾਹਿਬ ਪੰਜ ਪੌੜੀਆਂ ਪੜ੍ਹਦੇ, ਇਹ ਵੀ ਠੀਕ ਨਹੀਂ। ਸਾਰੀ ਬਾਣੀ ਪੜ੍ਹਨੀ ਚਾਹੀਦੀ ਹੈ ਜਿਵੇਂ ਮਰਿਆਦਾ ਸੀ। ਸ੍ਰੀ ਮੁਕਤਸਰ ਸਾਹਿਬ ਦੇ ਮੋਰਚੇ ਜਦੋਂ ਬੇਅੰਤ ਸਿੰਘਾਂ ਭਾਵ 1700 ਸਿੰਘਾਂ ਨੇ ਇੱਕ ਬਾਟੇ 'ਚ ਅੰਮ੍ਰਿਤ ਛਕਿਆ ਸੀ, ਪੂਰੀ ਚੌਪੀ ਤੇ ਸਾਰਾ ਆਨੰਦ ਸਾਹਿਬ ਪੜ੍ਹਿਆ ਸੀ ਪੰਜਾਂ ਪਿਆਰਾਂ ਦੀ ਸੇਵਾ ਵਿੱਚ। ਉਹ ਉਸ ਸਮੇਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਆਪਣੇ ਆਪ ਨੂੰ ਲਿਖਦੇ, ਕਹਿੰਦੇ ਦਾਸ ਵੀ ਉਸ ਵਕਤ ਬਾਅਦ ਉਸ ਬਾਅਦ ਹੀ ਬਾਣੀ ਘਟਾ ਕੇ ਅੰਮ੍ਰਿਤ ਪ੍ਰਚਾਰ ਕਰਨ ਲੱਗੇ ਨੇ। ਕਹਿੰਦੇ ਦਾਸ ਵੀ ਉਦੋਂ ਨਾਲ ਸੀ ਜਦੋਂ ਅੰਮ੍ਰਿਤ ਛਕਾਇਆ ਸੀ, ਉਦੋਂ ਕਹਿੰਦੇ ਚੌਪੀ ਸਾਹਿਬ ਪੂਰੀ ਪੜ੍ਹੀ ਸੀ, ਆਨੰਦ ਸਾਹਿਬ ਵੀ ਪੂਰਾ ਪੜ੍ਹਿਆ, ਉਦੋਂ ਬਾਅਦ ਹੀ ਇਹ ਘਟਵਾਇਆ। ਅੰਮ੍ਰਿਤ ਪ੍ਰਚਾਰ ਵਿੱਚ ਬਾਣੀ ਘੱਟ ਪੜ੍ਹਨ ਕਰਕੇ ਛਕਣ ਵਾਲਿਆਂ 'ਤੇ ਅਸਰ ਨਹੀਂ ਪੈਂਦਾ, ਉਹ ਰਹਿਤ ਨਹੀਂ ਰੱਖਦੇ ਅਤੇ ਬਾਣੀ ਵੱਲ ਉਹਨਾਂ ਦਾ ਮਨ ਘੱਟ ਆਉਂਦਾ ਅਤੇ ਸ਼ਕਤੀ ਵੀ ਘੱਟ ਹੁੰਦੀ, ਅਤੇ ਦੂਜਾ ਬਾਣੀ ਪੜ੍ਹਨ ਵਾਲੇ ਸਤਿਗੁਰਾਂ ਦੇ ਹੁਕਮ ਨੂੰ ਨਹੀਂ ਮੰਨਦੇ। ਹੁਣ ਬਾਣੀ ਜਿੰਨੀ ਵੀ ਘਟਾਈ ਗਈ ਹੈ, ਜੇ ਤੁਸੀਂ ਨੋਟ ਦਾ ਇੱਕ ਪਾਸਾ ਪਾੜ ਦਿਓ ਜਿੱਥੇ ਨੰਬਰ ਲਿਖਿਆ ਹੁੰਦਾ, ਫਿਰ ਨੋਟ ਚਲਾ ਕੇ ਦਿਖਾਓ ਤਾਂ ਨੰਬਰ ਵਾਲਾ ਦਾ ਪਾਸਾ ਵਿਸ਼ੇਸ਼ ਹੁੰਦਾ। ਇਸੇ ਪ੍ਰਕਾਰ ਜਿਵੇਂ ਨੋਟ ਦੇ ਵਿੱਚੋਂ ਪਾੜ ਕੇ ਤਾਰ ਕੱਢ ਦਿਓ, ਉਹਦੀ ਫਿਰ ਵੀ ਨਹੀਂ ਚੱਲਦਾ। ਤਾਂ ਤੇ ਸਾਧ ਸੰਗਤ ਜੀ, ਸਾਰੀ ਗੁਰਬਾਣੀ ਜਿਹੜੀ ਹੈ, ਜਿਹੜੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਇਸੇ ਕਰਕੇ ਅੰਮ੍ਰਿਤ ਜਿਹੜੀ ਆ ਉਹ ਜਿਹੜੇ ਅੰਮ੍ਰਿਤ ਛਕ ਲੈਂਦੇ ਤਾਂ ਹੀ ਉਹ ਰਹਿਤ ਛੱਡ ਦਿੰਦੇ। ਨਾ ਤਾਂ ਛਕਾਉਣ ਵਾਲਿਆਂ ਦੀ ਰਹਿਤ ਅੱਜ ਕੱਲ੍ਹ, ਕਿਉਂਕਿ ਮੈਂ ਤਾਂ ਰਿਹਾ ਨਾ ਸਾਰੀਆਂ ਸੰਸਥਾਵਾਂ ਦੇ ਵਿੱਚ, ਮੈਨੂੰ ਪਤਾ ਜਿਵੇਂ ਲੱਗਦੇ ਨੇ, ਜਿਹੜਾ ਸ਼ਰਾਬ ਪੀਂਦਾ ਉਹ ਵੀ ਲੱਗੀ ਜਾਂਦਾ ਵਿੱਚ, ਮੀਟ ਖਾਣੇ ਵੀ ਲੱਗੀ ਜਾਂਦੇ ਨੇ, ਕੋਈ ਉਹਨਾਂ ਦਾ ਨਿਤਨੇਮ ਨਹੀਂ ਹੁੰਦਾ, ਕੋਈ ਰਹਿਤ ਨਹੀਂ ਬਹਿਤ ਨਹੀਂ, ਸਿੰਘਣੀਆਂ ਦਾ ਅੰਮ੍ਰਿਤ ਨਹੀਂ ਛਕਿਆ ਹੁੰਦਾ, ਅਤੇ ਉਹ ਐਵੇਂ ਖਾ ਪੀ ਕੇ ਮੌਜਾਂ ਕਰਦੇ ਹੋਏ ਇੱਕ ਡਿਊਟੀ ਸਮਝਦੇ ਹੋਏ ਪੰਜਾਂ ਪੈਰੇ ਲੱਗਦੇ ਨੇ, ਉਹਨਾਂ ਦਾ ਕੀ ਅਸਰ ਪੈਣਾ ਕਿਸੇ 'ਤੇ? ਇੱਕ ਪੰਜ ਸਿੰਘ ਤਿਆਰ ਪ੍ਰਤਿਆਰ ਹੋਣ, ਸਿੰਘਣੀਆਂ ਵੀ ਤਿਆਰ ਪ੍ਰਤਿਆਰ ਅੰਮ੍ਰਿਤਧਾਰੀ ਹੋਣ, ਫਿਰ ਜਾ ਕੇ ਉਹਨਾਂ ਦਾ ਅਸਰ ਪੈਂਦਾ ਹੈ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੇ ਅੰਮ੍ਰਿਤ ਛਕਾਉਣ, ਜੇ ਬਾਣੀ ਵੀ ਘੱਟ ਪੜ੍ਹਤੀ ਫਿਰ ਵੀ ਨਹੀਂ ਅਸਰ ਪੈਣਾ। ਬਹੁਤ ਸਾਰੀਆਂ ਚੀਜ਼ਾਂ ਅੰਮ੍ਰਿਤ ਦੀ ਰਹਿਤ ਕੋਈ ਮਖੌਲ ਨਹੀਂ, ਇਸ ਕਰਕੇ ਰਹਿਤ ਬਹਿਤ ਵਿੱਚ ਤਿਆਰ ਪ੍ਰਤਿਆਰ ਸਿੰਘ ਹੀ ਅੰਮ੍ਰਿਤ ਸੰਚਾਰ ਕਰ ਸਕਦੇ ਆ। ਇਸੇ ਪ੍ਰਕਾਰ ਇੱਕ ਬੀਬੀ ਹੇਰੀ ਆਈ ਵੇਖੀ ਸੀ, ਮਹਾਂਪੁਰਖ ਲਿਖਦੇ ਆ, ਇਸ ਬੀਬੀ ਦੇ ਕੋਈ ਬਾਣੀ ਕੰਠ ਨਹੀਂ ਸੀ। ਉਹ ਫਿਰ ਸੰਤ ਬਿਸ਼ਨ ਸਿੰਘ ਕਾਂਜਲੇ ਵਾਲਿਆਂ ਦੇ ਨਾਲ ਰਹਿੰਦੀ ਸੀ, ਰਹਿੰਦੀ ਰਹੀ, ਉਹਦਾ ਹੱਥ ਲਵਾ ਲਿਆ ਕਰਨ, ਬਾਣੀ ਕੋਈ ਵੀ ਨਾ ਕੰਠ, ਅਤੇ ਦੂਜੇ ਗੁਟਕੇ 'ਤੇ ਬਾਣੀ ਪੜ੍ਹਦੇ ਰਿਹਾ ਕਰਨ। ਕਈਆਂ ਨੇ ਉਹਦੇ ਤੋਂ ਅੰਮ੍ਰਿਤ ਪਾਨ ਕੀਤਾ, ਜਿਵੇਂ ਅੱਜ ਕੱਲ੍ਹ ਕਰਦੇ, ਬੀਬੀਆਂ ਨੂੰ ਲਾਉਣਾ ਚਾਹੀਦਾ ਅੰਮ੍ਰਿਤ ਸੰਚਾਰ 'ਚ। ਸੋ ਜੇ ਨਰਕਾਂ ਨੂੰ ਜਾਣਾ ਤਾਂ ਜ਼ਰੂਰ ਉਹਨਾਂ ਕੋਲ ਛਕਣੋ ਬੀਬੀਆਂ ਤੋਂ, ਜੇ ਸੱਚਖੰਡ ਨੂੰ ਜਾਣਾ ਹੀ ਨਹੀਂ, ਪੰਜ ਪਿਆਰਿਆਂ ਤੋਂ ਹੀ ਅੰਮ੍ਰਿਤ ਛਕਣਾ ਪੈਣਾ। ਇਹ ਜਿਹੜੇ ਆਪਣੀਆਂ ਮਰਜ਼ੀਆਂ ਦੇ ਨਾਲ ਇਸ ਤਰ੍ਹਾਂ ਦੀਆਂ ਗਲਤੀਆਂ ਹਰਕਤਾਂ ਕਰਦੇ ਆ, ਉਹਨਾਂ ਤੋਂ ਛਕਣ ਵਾਲੇ ਉਹਨਾਂ ਦੀ ਉਹ ਜ਼ਿੰਮੇਵਾਰੀ ਹੈ ਕਿ ਉਹ ਕਿੱਧਰ ਨੂੰ ਜਾਂਦੇ ਨੇ, ਇਸ ਕਰਕੇ ਧਿਆਨ ਰੱਖਣਾ। ਇਸ ਪ੍ਰਕਾਰ ਸਾਧ ਸੰਗਤ ਜੀ, ਪੰਜ ਖੰਡੀਆਂ ਦਾ ਵੀ ਰਿਵਾਜ ਪੈ ਗਿਆ ਕਿ ਬੀਬੀਆਂ ਨੂੰ ਨਾਲ ਪੰਜਾਂ ਪਿਆਰਾਂ 'ਚ ਲਾ ਲੈਂਦੇ ਨੇ, ਪਰ ਜਦੋਂ ਸਿੰਘਾਂ ਨੇ ਸੀਸ ਦਿੱਤੇ ਉਦੋਂ ਕਿਸੇ ਮਾਈ ਨੇ ਨਹੀਂ ਸੀਸ ਦਿੱਤਾ, ਇਸ ਕਰਕੇ ਪੰਜਾਂ ਪਿਆਰਾਂ ਨੂੰ ਭਾਵ ਪੰਜਾਂ ਸਿੰਘਾਂ ਤੋਂ ਅੰਮ੍ਰਿਤ ਛਕਣਾ ਹੀ ਯੋਗ ਹੈ। ਨਾਲੇ ਕਈ ਮਰਿਆਦਾਵਾਂ ਹੁੰਦੀਆਂ ਨੇ, ਪੰਜ ਪਿਆਰੇ ਸਤਿਗੁਰੂ ਨੇ ਕੀ ਹੁਕਮ ਕੀਤਾ, ਪੰਜ ਪਿਆਰੇ, ਪੰਜ ਪਿਆਰੇ ਭਾਵ ਇਹ ਨਹੀਂ ਕਿਹਾ ਕਿ ਤਿੰਨ ਪਿਆਰੇ ਦੋ ਪਿਆਰੀਆਂ ਵੀ ਲੱਗ ਸਕਦੀਆਂ ਵਿੱਚ, ਇਹ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ। ਪੰਜ ਪਿਆਰੇ ਅੰਮ੍ਰਿਤਧਾਰੀ ਸਿੰਘ ਜਿਨ੍ਹਾਂ ਦੇ ਦਾੜਾ ਹੋਵੇ, ਜਾਂ ਦਾੜਾ ਹੀ ਨਹੀਂ ਗਾ। ਹੁਣ ਮਰਿਆਦਾ ਤਾਂ ਇਹ ਕਿ ਅੰਦਾੜੀਆ ਪੰਜਾਂ ਪਿਆਰਾਂ 'ਚ ਨਹੀਂ ਅਸੀਂ ਲਾਉਂਦੇ, ਲਗਭਗ ਦਾਸ ਨੇ ਟਕਸਾਲ ਦੇ ਵਿੱਚ ਵੀ 10 ਸਾਲ ਅੰਮ੍ਰਿਤ ਸੰਚਾਰ ਅਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਜਿੰਨੇ ਚਿਰ ਸਰਵਿਸ ਕੀਤੀ ਆ ਉਹਨਾਂ ਚਿਰ ਅੰਮ੍ਰਿਤ ਸੰਚਾਰ ਦੀ ਡਿਊਟੀ ਜਾਪ ਸਾਹਿਬ ਦੇ ਪਾਠ 'ਤੇ ਰਹੀ ਆ। ਹੁਕਮ ਹੈ ਕਿ ਨਾ ਤਾਂ ਅਸੀਂ ਸ਼੍ਰੋਮਣੀ ਕਮੇਟੀ ਵਿੱਚ ਕਦੇ ਇੱਕ ਬੰਦਾ ਲਾਇਆ ਜਿਹੜਾ ਅੰਦਾੜੀਆ ਹੋਵੇ, ਅਤੇ ਨਾ ਹੀ ਅਸੀਂ ਜਥੇ 'ਚ ਕਦੇ ਲਾਇਆ। ਅਤੇ ਜਦ ਬੰਦੇ ਦੇ ਦਾੜੀ ਮੁੱਛਾਂ ਨਹੀਂ ਹੈਗੀਆਂ ਤਾਂ ਉਹ ਪੰਜ ਪਿਆਰਾਂ 'ਚ ਕਿਵੇਂ ਲੱਗ ਗਿਆ? ਅਤੇ ਇਸ ਕਰਕੇ ਉਹ ਸੰਪੂਰਨ ਰੂਪ ਦੇ ਵਿੱਚ ਨਹੀਂ, ਇਹਨੂੰ ਅਰਧਾਂਗਣੀ ਕਿਹਾ। ਇਸ ਕਰਕੇ ਅਰਧਾਂਗਣੀ ਹੀ ਰਹੇਗੀ, ਸੰਪੂਰਨ ਨਹੀਂ ਹੈ, ਬੰਦੇ ਨਾਲ ਹੀ ਇਹ ਸੰਪੂਰਨ ਹੁੰਦੀ ਹੈ। ਇਸ ਕਰਕੇ ਬਹੁਤ ਸਾਰੇ ਜਿਹੜੇ ਲੋਕ ਨੇ ਇਹਨਾਂ ਹਰਕਤਾਂ ਤੋਂ ਬਾਜ਼ ਆ ਜਾਣ, ਉਹ ਸਿੱਖ ਪੰਥ ਨੂੰ ਗੁੰਮਰਾਹ ਕਰ ਰਹੇ ਨੇ। ਇਸ ਪ੍ਰਕਾਰ ਸਾਧ ਸੰਗਤ ਜੀ, ਉਹ ਹਮਾਰੀ ਪਿਆਰੀ ਅੰਮ੍ਰਿਤਧਾਰੀ ਕਹਿ ਕੇ ਲਾ ਲੈਂਦੇ ਨੇ। ਇਸ ਤੁਕ ਦਾ ਅਰਥ ਕਰਦੇ ਹਨ ਕਿ ਇਹ ਪਿਆਰੀਆਂ ਹਨ ਸਾਡੀਆਂ ਜਿਹੜੀਆਂ ਅੰਮ੍ਰਿਤ ਧਾਰਦੀਆਂ ਨੇ। ਇੱਥੇ ਤਾਂ ਮਹਾਰਾਜ ਨੇ ਬਾਣੀ ਨੂੰ ਕਿਹਾ ਕਿ ਸਾਡੀ ਪਿਆਰੀ ਬਾਣੀ ਅੰਮ੍ਰਿਤਧਾਰੀ ਹੈ, ਹਮਾਰੀ ਪਿਆਰੀ ਅੰਮ੍ਰਿਤਧਾਰੀ ਬਾਣੀ ਨੂੰ ਕਿਹਾ, ਜਿਸ ਦੇ ਵਿੱਚੋਂ ਅੰਮ੍ਰਿਤ ਦੀ ਧਾਰ ਨਿਕਲਦੀ ਹੈ। ਇਹ ਪੰਜ ਖੰਡੀਏ ਸਿੰਘਣੀਆਂ ਦਾ ਨਾਮ ਲਾ ਲੈਂਦੇ ਨੇ। ਇਸ ਪ੍ਰਕਾਰ ਸਾਧ ਸੰਗਤ ਜੀ, ਅੰਮ੍ਰਿਤ ਮਰਿਆਦਾ ਵਿੱਚ ਕਈ ਤਰ੍ਹਾਂ ਦੇ ਫਰਕ ਪਾਉਂਦੇ ਨੇ, ਇਸ ਨੂੰ ਸਮਝਣਾ ਚਾਹੀਦਾ। ਅਤੇ ਜਿਹੜੀ ਕੇਸਾਂ 'ਤੇ ਦਸਤਾਰ ਸਜਾਉਣੀ ਹੈ, ਇਹ ਜ਼ਰੂਰੀ ਹੈ, ਲਾਜ਼ਮੀ ਹੈ।